ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੱਦੇ ਉੱਪਰ ਅੱਜ ਦੀ ਇਸ ਗੋਸ਼ਟ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਮੂਹ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇਕ ਕੰਮ ਨੂੰ ਕਰਨ ਲਈ ਊਰਜਾ ਚਾਹੀਦੀ ਹੁੰਦੀ ਹੈ ਅਤੇ ਊਰਜਾ ਪੈਦਾ ਕਰਨ ਲਈ ਕਈ ਵਾਰ ਹਾਲਾਤ ਜ਼ਿੰਮੇਵਾਰ ਹੁੰਦੇ ਨੇ, ਹਾਲਾਤ ਵਿਚਲਾ ਤਣਾਓ ਜ਼ਿੰਮੇਵਾਰ ਹੁੰਦਾ। ਤਾਂ ਇਹ ਜੋ ਅਸੀਂ ਗੋਸ਼ਟ ਦਾ ਸਿਲਸਿਲਾ ਆਰੰਭ ਕਰਨ ਜਾ ਰਹੇ ਹਾਂ, ਇਹਦੇ ਪਿੱਛੇ ਜਿਹੜੀ ਊਰਜਾ ਅਤੇ ਪ੍ਰੇਰਣਾ ਹੈ ਉਹ ਪੰਥ ਦੀ ਮੌਜੂਦਾ ਹਾਲਤ ਦੇ ਵਿੱਚ ਲਈ ਤਣਾਓ ਦੀ ਸਥਿਤੀ ਹੈ ਜੋ ਸਾਨੂੰ ਊਰਜਾ ਦੇ ਰਹੀ ਹੈ ਅਤੇ ਜੋ ਸਾਨੂੰ ਪ੍ਰੇਰਣਾ ਦੇ ਰਹੀ ਹੈ ਕਿ ਅਸੀਂ ਸਾਰੇ ਮਿਲ ਕੇ ਗੋਸ਼ਟ ਦੇ ਰਸਤੇ ਆਪਸ ਵਿੱਚ ਗਿਆਨ ਦੀ ਸਾਂਝ ਪਾ ਕੇ ਇਸ ਸਥਿਤੀ ਵਿੱਚੋਂ ਬਾਹਰ ਨਿਕਲਣ ਲਈ, ਉਭਰਨ ਦੇ ਲਈ ਯਤਨਸ਼ੀਲ ਹੋਈਏ। ਇਹ ਇਸ ਗੋਸ਼ਟ ਦੇ ਪਿੱਛੇ ਕੰਮ ਕਰਨ ਵਾਲੀ ਪ੍ਰੇਰਣਾ ਹੈ। ਹਰੇਕ ਸੱਭਿਆਚਾਰ ਦੇ ਵਿੱਚ ਕੁਛ ਪ੍ਰਬੰਧ, ਕੁਛ ਸੰਸਥਾਵਾਂ ਹੁੰਦੀਆਂ ਹਨ ਜੋ ਕੰਮ ਕਰਦੀਆਂ ਹਨ, ਜਿਹਦੇ ਵਿੱਚੋਂ ਉਹ ਸੱਭਿਆਚਾਰ ਦੇ ਧਾਰਨੀ ਲੋਕਾਂ ਦਾ ਵਿਹਾਰ, ਉਹਨਾਂ ਦਾ ਸੋਹਜ, ਉਹਨਾਂ ਦੇ ਵਿਚਾਰ ਦਾ ਅਮਲ ਅਤੇ ਉਹਨਾਂ ਦੀ ਸ਼ਖਸੀਅਤ ਦੇ ਦਰਸ਼ਨ ਹੁੰਦੇ। ਸੋ ਇੱਕ ਸੱਭਿਆਚਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਪ੍ਰਬੰਧ ਹਨ ਜਿੱਥੇ ਸਿੱਖ ਆਪਣਾ ਪ੍ਰਗਟਾਵਾ ਕਰਦੇ ਹਨ, ਪਰੰਤੂ ਜਿੰਨੀ ਗੰਭੀਰਤਾ ਨਾਲ ਸੱਭਿਆਚਾਰ ਵਾਲੇ ਵਿਸ਼ੇ ਨੂੰ ਲੈਣਾ ਚਾਹੀਦਾ ਹੈ, ਸ਼ਾਇਦ ਓਨੀ ਗੰਭੀਰਤਾ ਨਾਲ ਹੋਣ ਵਾਲੀ ਮੌਜੂਦਾ ਪੀੜ੍ਹੀ ਅਤੇ ਇਸ ਤੋਂ ਪਿਛਲੀ ਇੱਕ ਪੀੜ੍ਹੀ ਨੇ ਇਸ ਵਿਸ਼ੇ ਨੂੰ ਨਹੀਂ ਲਿਆ, ਜਿਸ ਕਰਕੇ ਸਿੱਖ ਸੱਭਿਆਚਾਰ ਦੇ ਵਿੱਚ ਕੁਝ ਐਸੇ ਅੰਸ਼ ਸ਼ਾਮਲ ਹੋਏ ਨੇ, ਕੁਝ ਐਸੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਲ ਹੋ ਗਈਆਂ ਨੇ ਜੋ ਗੁਰਮਤਿ ਆਸ਼ੇ ਅਨੁਸਾਰ ਵੀ ਠੀਕ ਨਹੀਂ ਹਨ ਅਤੇ ਸਧਾਰਨ ਤੌਰ 'ਤੇ ਬਾਕੀ ਸੱਭਿਆਚਾਰਾਂ ਦੇ ਮੁਕਾਬਲੇ ਵਿੱਚ ਵੀ ਉਹ ਇੱਕ ਉੱਚ ਪੱਧਰੇ ਅਮਲ ਦਾ ਪ੍ਰਗਟਾਵਾ ਨਹੀਂ ਹੈ। ਸੋ ਇਸ ਕਰਕੇ ਸਾਨੂੰ ਸੱਭਿਆਚਾਰ ਨੂੰ ਥੋੜ੍ਹਾ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਸੱਭਿਆਚਾਰ ਨੂੰ ਸਮਝਣ ਦੇ ਲਈ, ਇਸ ਨੂੰ ਮੰਡੀ ਦੀ ਵਸਤੂ ਬਣਾਉਣ ਦੇ ਲਈ ਜਿਹੜੀਆਂ ਵੱਡੀਆਂ ਪੂੰਜੀ ਵਾਲੀਆਂ ਸਰਮਾਇਆਕਾਰੀ ਧਿਰਾਂ ਨੇ ਉਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ। ਸੋ ਇਸ ਕਰਕੇ ਆਪਣੇ ਸੱਭਿਆਚਾਰ ਨੂੰ ਠੀਕ ਕਰਨ ਲਈ ਵੀ ਸਾਨੂੰ ਬਹੁਤ ਗੰਭੀਰ ਹੋਣ ਦੀ ਲੋੜ ਹੈ। ਇੱਕ ਹੋਰ ਨੁਕਤਾ ਹੈ ਜੋ ਇਸ ਸਾਰੇ ਕੁਛ ਜੋ ਅਸੀਂ ਸਿਲਸਿਲਾ ਸ਼ੁਰੂ ਕੀਤਾ ਹੈ ਗੋਸ਼ਟੀਆਂ ਦਾ, ਇਹਦੇ ਪਿੱਛੇ ਪ੍ਰੇਰਣਾ ਦਾ ਕਾਰਨ ਬਣਿਆ, ਉਹ ਹੈ ਕਿ ਲੰਬੇ ਅਰਸੇ ਤੋਂ ਸਿੱਖਾਂ ਦੇ ਵਿੱਚ ਜਿਹੜੀ ਸਿਧਾਂਤਕ ਕਲਪਨਾ ਆ ਉਹਨੂੰ ਰੋਕ ਦਿੱਤਾ ਗਿਆ ਹੈ। ਖਾਸ ਤਰ੍ਹਾਂ ਦੀਆਂ ਸਿਧਾਂਤਕ ਲੋੜਾਂ ਹੁੰਦੀਆਂ ਨੇ ਸਮੇਂ ਦੇ ਅਨੁਸਾਰ, ਜਿਸ ਦੇ ਨਾਲ ਕੋਈ ਵੀ ਸਮਾਜ ਸੱਭਿਆਚਾਰ ਮੌਜੂਦਾ ਜੋ ਸਮੇਂ ਦੇ ਹਾਲਾਤ ਹੁੰਦੇ ਨੇ ਉਹਦੇ ਵਿੱਚ ਜੋ ਪੇਚੀਦਗੀਆਂ ਪੈਦਾ ਹੁੰਦੀਆਂ ਨੇ, ਉਹਦੇ ਵਿੱਚ ਜੋ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ, ਉਹਨਾਂ 'ਚ ਉਭਰਨ ਦੇ ਲਈ ਕੋਈ ਮੋਰਚੇਬੰਦੀ ਕਰਦਾ ਹੈ, ਵਿਉਂਤਬੰਦੀ ਕਰਦਾ ਹੈ। ਸੋ ਸਾਡੀਆਂ ਜੋ ਯੂਨੀਵਰਸਿਟੀਆਂ ਸਨ ਜਾਂ ਅਕਾਦਮਿਕ ਸੰਸਥਾਵਾਂ ਸਨ, ਚਾਹੇ ਉਹ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਨੇ ਚਾਹੇ ਉਹ ਸਿੱਖਾਂ ਦੁਆਰਾ ਚਲਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਸਿਧਾਂਤਕ ਕਲਪਨਾ ਸੀ ਉਸ ਦਾ ਪ੍ਰਵਾਹ ਉਸ ਤਰ੍ਹਾਂ ਨਹੀਂ ਰਿਹਾ ਜਿਵੇਂ ਗੁਰੂ ਸਾਹਿਬ ਨੇ ਉਸਨੂੰ ਪ੍ਰਵਾਹਮਾਨ ਕੀਤਾ ਸੀ। ਇਸ ਕਰਕੇ ਜਿੱਥੇ ਵੀ ਇਹ ਇਸ ਤਰ੍ਹਾਂ ਦੀ ਕਲਪਨਾ ਨੂੰ ਰੋਕਿਆ ਜਾਂਦਾ ਹੈ ਉੱਥੇ ਹੀ ਸਿਧਾਂਤਕ ਤੌਰ 'ਤੇ ਨੁਕਸਾਨ ਹੋਣ ਦੇ ਨਾਲ ਨਾਲ ਰਾਜਨੀਤਿਕ ਖੋਰਾ ਲੱਗਦਾ ਹੈ, ਜਿਹੜਾ ਕਿ ਹੁਣ ਇਸ ਵੇਲੇ ਸਾਡੇ ਸਾਹਮਣੇ ਦਰਪੇਸ਼ ਹੈ ਅਤੇ ਸਾਨੂੰ ਬਹੁਤ ਵੱਡੇ ਰਾਜਨੀਤਿਕ ਖੋਰੇ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਇਹ ਵੀ ਇੱਕ ਵੱਡਾ ਪ੍ਰੇਰਣਾ ਦਾ ਕਾਰਨ ਸੀਗਾ ਜਿਸ ਕਰਕੇ ਅਸੀਂ ਇਹ ਗੋਸ਼ਟ ਲੜੀ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਤਾਂ ਇਸ ਲੜੀ ਦੇ ਵਿੱਚ ਜਿਹੜਾ ਅੱਜ ਦਾ ਇਹ ਰੱਖਿਆ ਗਿਆ ਸੈਮੀਨਾਰ ਜਿਸ ਵਿੱਚ ਪੱਛਮੀ ਦ੍ਰਿਸ਼ਟੀ ਪੜਤਾਲ ਅਤੇ ਵਿਆਖਿਆ ਇਹ ਰੱਖਿਆ ਗਿਆ ਸੀਗਾ ਟੌਪਿਕ, ਅਤੇ ਇਹਦੇ ਵਿੱਚ ਚਾਰ ਵੱਖ ਵੱਖ ਵਿਸ਼ੇ ਕਵਰ ਕੀਤੇ ਜਾਣੇ ਨੇ। ਤੋ ਜੋ ਪਹਿਲਾ ਪਰਚਾ ਮੇਰੇ ਵੱਲੋਂ ਪੇਸ਼ ਕੀਤਾ ਜਾਣਾ ਹੈ ਉਹਦੇ ਵਿੱਚ ਮੁੱਢਲੇ ਤੌਰ 'ਤੇ ਜਾਣਕਾਰੀ ਹੈ ਜੋ ਸਾਨੂੰ ਪੱਛਮ ਦੀ ਸਿਰਜਣਾ ਨਾਲ ਜੋੜਨ ਦੇ ਲਈ ਕਹਿ ਲਓ ਕਿ ਇੱਕ ਮੁੱਢਲੀ ਜਿਹੜੀ ਗੱਲ ਹੁੰਦੀ ਆ, ਭਾਵੇਂ ਉਹ ਬਹੁਤ ਸੌਖੀ ਹੁੰਦੀ ਹੈ ਅਤੇ ਕਿਉਂਕਿ ਇਹ ਗ੍ਰੈਜੂਏਸ਼ਨ ਦੇ ਵਿੱਚ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਾਜਨੀਤੀ ਸ਼ਾਸਤਰ 'ਚ, ਇਤਿਹਾਸ ਵਿੱਚ ਅਤੇ ਸੱਭਿਆਚਾਰ ਦੀ ਪੜ੍ਹਾਈ ਦੇ ਵਿੱਚ ਇਹ ਸਾਰੀ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਜਿਹੜੀਆਂ ਇੱਥੇ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਇਹ ਭਾਵੇਂ ਕਿ ਇਹ ਬਹੁਤ ਆਮ ਗੱਲਾਂ ਹੋਣਗੀਆਂ ਅਤੇ ਬਹੁਤ ਸਾਰੇ ਸੱਜਣ ਇਹ ਤੋਂ ਪਹਿਲਾਂ ਜਾਣੂ ਵੀ ਹੋਣਗੇ, ਪਰ ਕਿਉਂਕਿ ਜਦੋਂ ਕੋਈ ਡਾਕੂਮੈਂਟ ਤਿਆਰ ਹੁੰਦਾ ਹੈ ਤਾਂ ਹਰ ਇੱਕ ਚੀਜ਼ ਦੀ ਕੋਈ ਭੂਮਿਕਾ ਹੁੰਦੀ ਹੈ, ਹਰ ਇੱਕ ਚੀਜ਼ ਦਾ ਕੋਈ ਮੁੱਢ ਹੁੰਦਾ ਹੈ, ਸ਼ੁਰੂਆਤ ਹੁੰਦੀ ਹੈ। ਤੋ ਅਸੀਂ ਸ਼ੁਰੂਆਤ ਦੇ ਤੌਰ 'ਤੇ ਪੱਛਮ ਦੀ ਸਿਰਜਣਾ ਸੰਬੰਧੀ ਕੁਛ ਗੱਲਬਾਤ ਸ਼ੁਰੂ ਕਰਾਂਗੇ। ਉਂਝ ਤਾਂ ਪੱਛਮ ਦੀ ਸਿਰਜਣਾ ਦਾ ਜਿਹੜਾ ਇਤਿਹਾਸ ਹੈ ਉਹ ਕੋਈ 2-2.5 ਹਜ਼ਾਰ ਸਾਲ ਦੇ ਵਕਫੇ ਵਿੱਚ ਫੈਲਿਆ ਹੋਇਆ, ਪਰੰਤੂ ਅਸੀਂ ਜ਼ਿਆਦਾ ਪਿੱਛੇ ਤੱਕ ਨਾ ਜਾਂਦੇ ਹੋਏ ਜਦੋਂ ਯੂਰਪ ਦੇ ਵਿੱਚ ਅਰਬ ਤੋਂ ਮਸੀਹੀਅਤ ਜਿਹੜੀ ਆ, ਜਿਹਨੂੰ ਕ੍ਰਿਸਚੈਨਿਟੀ ਆਪਾਂ ਕਹਿੰਦੇ, ਉਹ ਚੱਲ ਕੇ ਜਾਂਦੀ ਆ ਅਤੇ ਯੂਰਪ ਦੇ ਵਿੱਚ ਜਾ ਕੇ ਕ੍ਰਿਸਚੈਨਿਟੀ ਵੀ ਆਪਣਾ ਯੂਰਪ ਦੇ ਹਿਸਾਬ ਨਾਲ ਰੂਪ ਬਦਲ ਲੈਂਦੀ ਆ, ਅਤੇ ਉੱਥੇ ਫਿਰ ਪ੍ਰੋਟੈਸਟੈਂਟਿਜ਼ਮ ਪੈਦਾ ਹੁੰਦਾ ਆ, ਜਿਸ ਤੋਂ ਬਾਅਦ ਫਿਰ ਬਹੁਤ ਵੱਡੀਆਂ ਲੱਭਤਾਂ, ਬਹੁਤ ਵੱਡਾ ਵਿਗਿਆਨਕ ਪਠਨ ਦਾ ਇੱਕ ਸਿਲਸਿਲਾ ਸ਼ੁਰੂ ਹੁੰਦਾ ਹੈ। ਉਸ ਤੋਂ ਅਸੀਂ ਆਪਣੀ ਗੱਲ ਆਰੰਭ ਕਰਾਂਗੇ। ਮੁੱਢਲੀ ਗੱਲ ਇਹ ਹੈ ਕਿ ਪੱਛਮ ਦੀ ਸਿਰਜਣਾ ਇੱਕ ਦਿਨ ਵਿੱਚ ਨਹੀਂ ਹੋਈ, ਇਸ ਨੇ ਵੀ ਸੈਂਕੜੇ ਸਾਲਾਂ ਦਾ ਸਫ਼ਰ ਕੀਤਾ ਹੈ ਅਤੇ ਇਸ ਸਫ਼ਰ ਦੌਰਾਨ ਇਸ ਨੇ ਆਪਸ ਵਿੱਚ ਯੂਰਪੀ ਕੌਮਾਂ ਦੀਆਂ ਵੱਡੀਆਂ ਜੰਗਾਂ ਵੀ ਦੇਖੀਆਂ ਨੇ, ਕਈ ਜੰਗਾਂ ਲਗਾਤਾਰ 30-30 ਸਾਲ ਵੀ ਚੱਲਦੀਆਂ ਰਹੀਆਂ। ਇੰਨੀਆਂ ਲੰਮੀਆਂ ਜੰਗਾਂ ਯੂਰਪ ਦੇ ਵਿੱਚ ਉਸ ਇਤਿਹਾਸ ਵਿੱਚ ਮਿਲਦੀਆਂ ਨੇ। ਜਦੋਂ ਇੰਨੀ ਲੰਮੀ ਜੰਗ ਚੱਲਦੀ ਹੈ ਤਾਂ ਫਿਰ ਮੁਲਕਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਅਤੇ ਫੌਜ ਦਾ ਢਿੱਡ ਭਰਨ ਦੇ ਲਈ ਹਕੂਮਤ ਵੱਲੋਂ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਲੁੱਟ ਦੇ ਨਾਲ ਆਪਣਾ ਪੇਟ ਭਰ ਲਓ, ਅਤੇ ਲੀੜਾ ਕੱਪੜਾ ਹਥਿਆਰ ਆਦਿ ਵੀ ਲੁੱਟ ਦੇ ਉੱਤੇ ਹੀ ਆਧਾਰਿਤ ਹੋ ਜਾਂਦੇ। ਤੋ ਬੜੇ ਲੰਬੇ ਅਰਸੇ ਦੇ ਵਿੱਚ ਜਿਹੜੀ ਇਹ ਸਾਰੀ ਲੁੱਟਮਾਰ ਅਤੇ ਕਤਲੋਗਾਰਤ ਫੈਲੀ ਹੋਈ ਹੈ, ਬੜੀ ਤਰ੍ਹਾਂ ਦੇ ਉੱਥੇ ਕਤਲੇਆਮ ਦੇ ਸਿਲਸਿਲੇ ਚੱਲੇ, ਕਈ ਸਿਲਸਿਲੇ ਆਪਣੀਆਂ ਰਾਜ ਦੀਆਂ ਹੱਦਾਂ ਵਧਾਉਣ ਲਈ ਸਨ, ਕਈ ਸਿਲਸਿਲੇ ਧਰਮਾਂ ਦੇ ਆਪਸੀ ਟਕਰਾਅ ਦੇ ਸਨ, ਅਤੇ ਕਈ ਸਿਲਸਿਲੇ ਜਿਹੜੇ ਸਨ ਉਹ ਮੂਰਖ ਆਗੂਆਂ ਦੇ ਮੂਰਖਾਨਾ ਫੈਸਲਿਆਂ ਕਰਕੇ ਵੱਡੀਆਂ ਜੰਗਾਂ ਦਾ ਰੂਪ ਧਾਰ ਗਏ। ਤੋ ਇਸ ਕਰਕੇ ਯੂਰਪ ਦੇ ਵਿੱਚ ਬਹੁਤ ਕੁਝ ਹੋਇਆ ਹੈ, ਜਿਸ ਕਰਕੇ ਉੱਥੇ ਕਈ ਤਰ੍ਹਾਂ ਦੀਆਂ ਸੱਭਿਅਤਾਵਾਂ, ਕਈ ਤਰ੍ਹਾਂ ਦੀਆਂ ਕੌਮਾਂ ਗਰਕ ਵੀ ਹੋ ਗਈਆਂ, ਨਾਸ ਵੀ ਹੋ ਗਈਆਂ, ਕਈ ਬੋਲੀਆਂ ਉੱਥੋਂ ਜਿਹੜੀਆਂ ਨੇ ਉਹ ਸਫਾਈ ਹਸਤੀ ਤੋਂ ਖਤਮ ਹੋ ਗਈਆਂ ਅਤੇ ਕਈ ਤਰ੍ਹਾਂ ਦੇ ਸੱਭਿਆਚਾਰਾਂ ਦਾ ਵਿਨਾਸ਼ ਹੋ ਗਿਆ। ਅਖੀਰ ਚੱਲਦਿਆਂ ਚੱਲਦਿਆਂ ਇਹ ਸਾਰਾ ਕੁਛ ਜਿਹੜਾ ਉਹ ਮੌਜੂਦਾ ਸਮੇਂ ਤੱਕ ਪਹੁੰਚਦਾ ਹੈ ਜਿੱਥੇ ਅਸੀਂ ਪੱਛਮ ਨੂੰ ਇੱਕ ਇਕਾਈ ਵਿੱਚ ਪੱਛਮ ਕਹਿਣ ਤੱਕ ਪਹੁੰਚਦੇ ਹਾਂ। ਤਾਂ ਉਹ ਸਾਰਾ ਵਿਕਾਸ ਕਿਸ ਤਰ੍ਹਾਂ ਹੋਇਆ? ਇਹ ਲੰਬੀਆਂ ਜੰਗਾਂ ਵੱਖ ਵੱਖ ਵਿਸ਼ਵ ਦ੍ਰਿਸ਼ਟੀਆਂ ਦੇ ਆਪਸ ਵਿੱਚ ਭੇੜ ਸਨ। ਇਸ ਦੌਰਾਨ ਬਹੁਤ ਮਹੱਤਵਪੂਰਨ ਵੈਸਟਫੇਲੀਅਨ ਸੰਧੀ ਹੋਈ। ਜਰਮਨੀ ਦਾ ਇੱਕ ਸ਼ਹਿਰ ਹੈ ਵੈਸਟਫੇਲੀਆ, ਜਿੱਥੇ ਇਸ ਮੌਜੂਦਾ ਪੱਛਮੀ ਸਿਸਟਮ ਜਿਹਨੂੰ ਅਸੀਂ ਹੁਣ ਐਡਰੈਸ ਕਰਨਾ ਆ, ਉਹਦੇ ਜਨਮ ਦੀਆਂ ਕਹਿ ਲਓ ਕਿ ਮੁੱਢਲੀਆਂ ਗੱਲਾਂ ਸ਼ੁਰੂ ਹੋਈਆਂ, ਜਿੱਥੇ ਬਹੁਤ ਸਾਰੇ ਲੋਕਾਂ ਨੇ ਆਪਸ ਵਿੱਚ ਬਹਿ ਕੇ ਸੰਧੀ ਕੀਤੀ ਕਿ ਲੜਾਈਆਂ ਦਾ ਸਮਾਂ ਲੰਘ ਗਿਆ ਹੈ, ਹੁਣ ਸਾਨੂੰ ਸ਼ਾਂਤੀ ਨਾਲ ਆਪਣਾ ਭਵਿੱਖ ਉਸਾਰਨਾ ਚਾਹੀਦਾ ਹੈ, ਅਤੇ ਉਹਦੇ ਵਿੱਚੋਂ ਫਿਰ ਇੱਕ ਨਵੀਂ ਦੁਨੀਆ ਸਾਜਣ ਦੇ ਸੁਪਨੇ ਪੈਦਾ ਹੋਏ। ਅਖੀਰ ਇਸ ਵਿੱਚੋਂ ਕਈ ਸਾਲਾਂ ਦੇ ਆਰਥਿਕ ਸੰਕਟ ਅਤੇ ਨਵੀਆਂ ਗੁੱਟਬੰਦੀਆਂ ਪੈਦਾ ਹੋਈਆਂ ਜਿਨ੍ਹਾਂ ਨੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਨੂੰ ਜਨਮ ਦਿੱਤਾ। ਜਿਹੜੀ ਬਾਅਦ ਵਿੱਚ ਵਿਗਿਆਨਕ ਕ੍ਰਾਂਤੀ ਆਈ, ਜਿਹਦੇ ਵਿੱਚ ਜਿਹੜੀ ਮੁੱਢਲੀ ਭੂਮਿਕਾ ਹੈ ਉਹ ਜਿਹੜੀ ਮਸੀਹੀ ਪ੍ਰੋਟੈਸਟੈਂਟ ਚਰਚ ਸੀਗਾ, ਇਹਨਾਂ ਦੇ ਦੋ ਚਰਚ ਬਣ ਗਏ, ਕੈਥੋਲਿਕ ਅਤੇ ਇੱਕ ਪ੍ਰੋਟੈਸਟੈਂਟ, ਅਤੇ ਜਿਹੜਾ ਪ੍ਰੋਟੈਸਟੈਂਟ ਚਰਚ ਸੀਗਾ ਉਹਨੇ ਵਿਗਿਆਨ ਦੀ ਪੜ੍ਹਾਈ 'ਤੇ ਬੜਾ ਜ਼ੋਰ ਦਿੱਤਾ, ਅਤੇ ਉਹਦੇ ਵਿੱਚ ਕੁਛ ਬੰਦਿਆਂ ਨੇ ਜਿਹੜੇ ਪਹਿਲੇ ਕੈਥੋਲਿਕ ਚਰਚ ਦੁਆਰਾ ਅਪਣਾਏ ਗਏ ਅਸੂਲ ਸਨ। ਕੈਥੋਲਿਕ ਚਰਚ ਵੀ ਵਿਗਿਆਨਕ ਖੋਜਾਂ 'ਤੇ ਆਧਾਰਿਤ ਹੀ ਗੱਲ ਕਰ ਰਿਹਾ ਸੀਗਾ, ਪਰ ਉਹ ਵਿਗਿਆਨਕ ਅਸੂਲ ਕੋਈ ਜ਼ਿਆਦਾ ਸਮਾਂ ਪੁਰਾਣੇ ਹੋਣ ਕਰਕੇ ਜਦੋਂ ਗਿਆਨ ਦਾ ਪੱਧਰ ਅੱਗੇ ਵਧਿਆ ਤਾਂ ਉਹਨਾਂ ਅਸੂਲਾਂ ਨੂੰ ਇੱਕ ਚੁਣੌਤੀ ਪੈਦਾ ਹੋਈ ਅਤੇ ਕੈਥੋਲਿਕ ਚਰਚ ਜਿਹੜਾ ਆ ਉਹਨੇ ਉਸ ਚੁਣੌਤੀ ਨੂੰ ਸਵੀਕਾਰ ਨਹੀਂ ਕੀਤਾ। ਕੈਥੋਲਿਕ ਚਰਚ ਦੇ ਜਿਹੜੇ ਵਿਗਿਆਨਕ ਆਧਾਰ ਸਨ ਜਿਹਦੇ ਕਰਕੇ ਉਹ ਕਹਿ ਰਹੇ ਸਨ ਕਿ ਧਰਤੀ ਦੇ ਦੁਆਲੇ ਸੂਰਜ ਘੁੰਮਦਾ ਹੈ, ਇਹ ਇੱਕ ਬਹੁਤ ਵੱਡਾ ਜੋਤਿਸ਼ੀ ਸੀਗਾ ਜਿਹੜਾ ਇਹਦਾ ਨਾਂ ਸੀ ਪਟੋਲਮੀ। ਤੋ ਪਟੋਲਮੀ ਨੇ ਇੱਕ ਸਿਧਾਂਤ ਦਿੱਤਾ ਸੀਗਾ ਜਿਹਦੇ ਵਿੱਚ ਉਹਨੇ ਧਰਤੀ ਨੂੰ ਦੁਨੀਆ ਦਾ ਕੇਂਦਰ ਮੰਨਿਆ ਸੀਗਾ ਅਤੇ ਉਹਨੇ ਕਿਹਾ ਕਿ ਜਿਹੜਾ ਬਾਕੀ ਬ੍ਰਹਿਮੰਡ ਆ ਉਹ ਧਰਤੀ ਦੇ ਦੁਆਲੇ ਪਰਿਕਰਮਾ ਕਰਦਾ ਹੈ। ਜਿਸ ਚੀਜ਼ ਨੂੰ ਬਾਅਦ ਵਿੱਚੋਂ ਜਿਹੜੀ ਚੁਣੌਤੀ ਦਿੱਤੀ ਸੀਗੀ ਉਹ ਅਗਲੇ ਵਿਗਿਆਨੀਆਂ ਨੇ ਦਿੱਤੀ ਅਤੇ ਇਹਦੇ ਨਾਲ ਹੀ ਕੁਛ ਚੀਜ਼ਾਂ ਜਿਹੜੀਆਂ ਉਹ ਅਰਸਤੂ ਦੁਆਰਾ ਜਿਹੜੀ ਸਥਾਪਿਤ ਕੀਤੀਆਂ ਸਨ ਉਹ ਵੀ ਇੱਥੇ ਕੰਮ ਕਰਦੀਆਂ ਸਨ। ਤੋ ਜਿਹੜਾ ਕੈਥੋਲਿਕ ਚਰਚ ਸੀਗਾ ਉਹ ਇਹਨਾਂ ਮਾਨਤਾਵਾਂ ਦਾ ਧਾਰਨੀ ਸੀਗਾ ਜਿਹੜੀਆਂ ਪਟੋਲਮੀ ਦੇ ਉੱਤੇ ਬੇਸਡ ਸੀਗੀਆਂ। ਅਤੇ ਫਿਰ ਇਹਨਾਂ ਇਸ ਵਿਸ਼ਲੇਸ਼ਣ ਵਿਧੀ ਨੂੰ ਜਦੋਂ ਕਿਸੇ ਹੋਰ ਅਨੈਲਿਸਿਸ 'ਚੋਂ ਲੰਘਣਾ ਪਿਆ ਤਾਂ ਫਿਰ ਅੱਗੇ ਜਾ ਕੇ ਜਿਹੜੀ ਪ੍ਰੋਟੈਸਟੈਂਟ ਲਾਈਨ ਆ ਉਹਦੇ ਵਿੱਚੋਂ ਦੀ ਕਹਿ ਲਓ ਕਿ ਇਸਾਕ ਨਿਊਟਨ ਨਾਂ ਦਾ ਜਿਹੜਾ ਇੰਗਲਿਸ਼ ਸੀਗਾ ਸਕੋਲਰ ਉਹਨੇ ਆਪਣੇ ਤਜਰਬੇ ਦੇ ਨਾਲ ਅਤੇ ਉਹਦੀ ਕਿਉਂਕਿ ਸਮਰੱਥਾ ਬਹੁਤ ਵੱਡੀ ਸੀਗੀ, ਉਹ ਵੱਡੀ ਜੀਨੀਅਸ ਸੀਗਾ, ਵੱਡੀ ਪ੍ਰਤਿਭਾ ਸੀਗੀ, ਉਹਨੇ ਆਪਣੀ ਸਮਰੱਥਾ ਨਾਲ ਗ੍ਰਹਿਆਂ ਦੀ ਗਤੀ ਦਿਸ਼ਾ ਅਤੇ ਹੋਰ ਚੀਜ਼ਾਂ ਸੰਬੰਧੀ ਨਵੀਆਂ ਲੱਭਤਾਂ ਪੇਸ਼ ਕੀਤੀਆਂ। ਉਸਨੇ 1500 ਸਨ ਦੇ ਆਸ ਪਾਸ ਆਪਣੇ ਸਿਧਾਂਤ ਜਿਹੜੇ ਉਹ ਪੇਸ਼ ਕੀਤੇ। 1543 ਵਿੱਚ ਪੋਲਿਸ਼ ਪਾਦਰੀ ਨਿਕੋਲਸ ਕੋਪਰਨੀਕਸ ਨੇ ਕ੍ਰਾਂਤੀਕਾਰੀ ਸਿਧਾਂਤ ਪੁਸਤਕ ਔਨ ਦਾ ਰੈਵੋਲੂਸ਼ਨਸ ਆਫ ਸੈਲੈਸਟੀਅਲ ਸਫੀਅਰਸ ਵਿੱਚ ਯੁੱਗ ਪਲਟਾਓ ਗੱਲਾਂ ਲਿਖੀਆਂ, ਜਿਹਦੇ ਵਿੱਚ ਉਹਨੇ ਜਿਹੜਾ ਨਵਾਂ ਸਿਧਾਂਤ ਪੇਸ਼ ਕੀਤਾ ਇਸ ਸਾਰੇ ਬ੍ਰਹਿਮੰਡ ਦੀ ਦਿਸ਼ਾ ਚਾਲ ਸੰਬੰਧੀ, ਜਿਹੜਾ ਪਟੋਲਮੀ ਦੇ ਸਿਧਾਂਤ ਨੂੰ ਕੁਛ ਚੈਲੰਜ ਜਿਹੜਾ ਆ ਪਹਿਲਾਂ ਨਿਊਟਨ ਦੁਆਰਾ ਦਿੱਤਾ ਜਾ ਚੁੱਕਾ ਸੀਗਾ, ਪਰੰਤੂ ਇੱਥੇ ਆ ਕੇ ਕੋਪਰਨੀਕਸ ਨੇ ਬਿਲਕੁਲ ਹੀ ਨਵਾਂ ਸਿਧਾਂਤ ਦੇ ਦਿੱਤਾ ਜਿੱਥੇ ਉਸ ਨੇ ਸੂਰਜ ਨੂੰ ਕੇਂਦਰ ਵਿੱਚ ਰੱਖ ਕੇ ਬ੍ਰਹਿਮੰਡ ਦੀ ਵਿਆਖਿਆ ਕੀਤੀ ਕਿ ਅਸਲ ਵਿੱਚ ਸੂਰਜ ਦੇ ਦੁਆਲੇ ਜਿਹੜੇ ਬਾਕੀ ਗ੍ਰਹਿ ਨੇ ਉਹ ਘੁੰਮ ਰਹੇ ਨੇ, ਧਰਤੀ ਵੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਤੋ ਇਹਦੇ ਨਾਲ ਕਹਿ ਲਓ ਕਿ ਯੁੱਗ ਪਲਟ ਗਿਆ ਜਾਂ ਕਹਿ ਲਓ ਕਿ ਸਾਰੀ ਦ੍ਰਿਸ਼ਟੀ ਹੀ ਬਦਲ ਗਈ, ਇੱਕ ਨਵੀਂ ਗੱਲ ਸ਼ੁਰੂ ਹੋਈ ਜਿਸ ਨੂੰ ਬਾਅਦ 'ਚੋਂ ਹੈਲੀਓਸੈਂਟ੍ਰਿਜ਼ਮ ਕਿਹਾ ਗਿਆ ਅਤੇ ਉਸ ਨੂੰ ਜਿੰਦਾ ਚਲਾ ਦਿੱਤਾ ਗਿਆ ਸੀ। ਜਦੋਂ ਕਿਸੇ ਬੰਦੇ ਨੇ ਸਥਾਪਿਤ ਸਿਧਾਂਤਾਂ ਦਾ ਵਿਰੋਧ ਕਰਨ ਦੇ ਲਈ ਵਿਗਿਆਨਕ ਤੌਰ 'ਤੇ ਜਿਹੜੀ ਤਰਕ ਬੁੱਧੀ ਦੇ ਨਾਲ ਆਪਣਾ ਸਿਧਾਂਤ ਪੇਸ਼ ਕੀਤਾ ਤਾਂ ਜਿਹੜੀਆਂ ਪਹਿਲੀਆਂ ਸਥਾਪਿਤ ਜਿਹੜੀਆਂ ਉਸ ਸੰਰਚਨਾਵਾਂ ਸਨ ਉਹਨਾਂ ਨੂੰ ਉਹ ਪ੍ਰਵਾਨ ਨਹੀਂ ਹੋਇਆ ਅਤੇ ਉਸ ਵਿਗਿਆਨੀ ਨੂੰ ਜਿਉਂਦਿਆਂ ਜਲਾ ਦਿੱਤਾ ਗਿਆ ਸੀਗਾ। ਤੋ ਇਹ ਹਿਸਟਰੀ ਦੇ ਵਿੱਚ ਜਿਹੜੇ ਸਾਰੇ ਇਹ ਬੰਦੇ ਨੇ ਜਿਹਦੇ ਵਿੱਚ ਨਿਊਟਨ ਤੋਂ ਲੈ ਕੇ ਜਦੋਂ ਮਾਡਰਨ ਜਿਹੜੀ ਐਨਲਾਈਟਨਮੈਂਟ ਮੂਵਮੈਂਟ ਤੱਕ ਦੀ ਇੱਕ ਹਿਸਟਰੀ ਹੈ, ਇਹ ਸਾਰਾ ਲੰਬਾ ਚੌੜਾ ਇੱਕ ਸਿਲਸਿਲਾ ਹੈ ਜਿਹਨੂੰ ਆਪਾਂ ਇੱਥੇ ਛੱਡ ਰਹੇ ਹਾਂ। ਤੋ ਇਹ ਤੋਂ ਅੱਗੇ ਫਿਰ ਗੱਲ ਹੁੰਦੀ ਹੈ ਕਿ ਜਿੱਥੇ ਜਾ ਕੇ ਜਿਹੜੀ ਵਿਗਿਆਨਕ ਸੋਚ ਹੈ, ਵਿਗਿਆਨਕ ਦ੍ਰਿਸ਼ਟੀ ਹੈ, ਇਹਦਾ ਪੱਛਮੀ ਸਮਾਜਾਂ ਦੇ ਵਿੱਚ, ਕਿਉਂਕਿ ਪੱਛਮ ਦੇ ਵਿੱਚ ਇੱਕ ਸੈਟਲਮੈਂਟ ਹੋਈ ਜਿਹਦੇ ਤਹਿਤ ਪੱਛਮੀ ਸਮਾਜਾਂ ਨੇ ਆਪਣੇ ਸ਼ਹਿਰ ਪਿੰਡ ਖੇਤੀਬਾੜੀ ਨੂੰ ਨਵੇਂ ਸਿਰੇ ਤੋਂ ਵੈਸਟਫੇਲੀਅਨ ਸੰਧੀ ਤੋਂ ਬਾਅਦ ਨਵੇਂ ਸਿਰੇ ਤੋਂ ਵਿਚਾਰਨਾ ਸ਼ੁਰੂ ਕੀਤਾ ਕਿ ਅਸੀਂ ਆਪਣਾ ਫਿਊਚਰ, ਆਪਣਾ ਜਿਹੜਾ ਭਵਿੱਖ ਆ ਉਹਦੇ ਨਕਸ਼ ਪੈਦਾ ਕਰੀਏ ਅਤੇ ਜਿਹੜੀ ਇਹ ਲੜਾਈ ਝਗੜੇ ਵਾਲੀ ਸਥਿਤੀ ਹੈ 'ਚੋਂ ਉੱਭਰਨ ਦੀ ਕੋਸ਼ਿਸ਼ ਕਰੀਏ। ਤੋ ਉਸ ਤੋਂ ਬਾਅਦ ਉਹਨਾਂ ਥਾਵਾਂ ਦੇ ਉੱਤੇ ਜਿਹੜੀ ਵਿਗਿਆਨਕ ਦ੍ਰਿਸ਼ਟੀ ਸੀਗੀ ਜਿਹੜੀ ਇੱਕ ਪ੍ਰੋਟੈਸਟੈਂਟ ਚਰਚ ਵੱਲੋਂ ਲਿਆਂਦੀ ਗਈ ਸੀਗੀ ਉਹਦਾ ਥੋੜ੍ਹਾ ਜਿਹਾ ਅਸਰ ਰਸੂਖ ਬਣਿਆ ਅਤੇ ਇਹਦੇ ਵਿੱਚ ਦੋ ਬੰਦਿਆਂ ਨੇ ਬਹੁਤ ਕੰਮ ਕੀਤਾ, ਇੱਕ ਸੀਗਾ ਬੇਕਨ, ਇੱਕ ਸੀਗਾ ਰੇਨੇ ਡਿਕਾਰਤ। ਅਤੇ ਬੇਕਨ ਨੇ ਵੀ ਇੱਕ ਨਵਾਂ ਗਿਆਨ ਦਾ ਸਿਧਾਂਤ ਦਿੱਤਾ ਜਿਸ ਨੂੰ ਕਿਹਾ ਜਾਂਦਾ ਨੋਵਮ ਔਰਗੈਨਨ। ਪਹਿਲਾਂ ਸੀਗਾ ਔਰਗੈਨਨ ਜਿਹੜਾ ਅਰਸਤੂ ਨੇ ਲਿਖਿਆ ਸੀਗਾ, ਉਹਨੇ ਗਿਆਨ ਦਾ ਸ਼ਾਸਤਰ ਲਿਖਿਆ ਸੀਗਾ ਕਿ ਗਿਆਨ ਕਿਸ ਤਰ੍ਹਾਂ ਪੈਦਾ ਹੁੰਦਾ ਹੈ, ਕਿਸ ਤਰ੍ਹਾਂ ਮਨੁੱਖ ਦੇ ਅੰਦਰ ਸੰਚਾਰਿਤ ਹੁੰਦਾ ਹੈ ਅਤੇ ਗਿਆਨ ਦਾ ਸਰੂਪ ਕੀ ਹੁੰਦਾ, ਇਹਦੇ ਸੰਬੰਧੀ ਕੁਝ ਮੁੱਢਲੀਆਂ ਗੱਲਾਂ ਜਿਹੜੀਆਂ ਸਨ ਉਹ ਅਰਸਤੂ ਨੇ ਕੀਤੀਆਂ ਸਨ, ਜਿਸ ਤੋਂ ਅੱਗੇ ਆ ਕੇ ਫਿਰ ਬੇਕਨ ਨੇ ਨਵੇਂ ਸਿਰੇ ਤੋਂ ਕੀਤੀਆਂ ਅਤੇ ਉਹਨਾਂ ਪਹਿਲੀਆਂ ਚੀਜ਼ਾਂ ਨੂੰ ਉਹਨੇ ਸੋਧ ਵੀ ਕੀਤੀ ਉਹਨਾਂ ਦੇ ਵਿੱਚ ਅਤੇ ਕੁਛ ਨਵੀਆਂ ਚੀਜ਼ਾਂ ਵੀ ਪੈਦਾ ਕੀਤੀਆਂ, ਉਹਨੂੰ ਨੋਵਮ ਔਰਗੈਨਮ ਕਹਿੰਦੇ ਨੇ। ਉਸ ਤੋਂ ਬਾਅਦ ਇੱਕ ਤੀਸਰੀ ਚੀਜ਼ ਵੀ ਆਈ ਜਿਹੜੀ ਰਸ਼ੀਅਨ ਮੈਥਮੈਟੀਸ਼ੀਅਨ ਸੀਗਾ ਪੀਡੀਓਸਪੈਂਸਕੀ, ਉਹਨੇ ਟਰਸ਼ੀਅਮ ਔਰਗੈਨਮ ਲਿਖੀ ਹੈ, ਉਹ ਕਿਤਾਬ ਹੁਣ ਕਿਸੇ ਸਿੰਘ ਨੇ ਪੰਜਾਬ ਟ੍ਰਾਂਸਲੇਟ ਵੀ ਕੀਤੀ ਹੈ ਤੋ ਪੰਜਾਬੀ ਦੇ ਵਿੱਚ। ਤੋ ਪਹਿਲਾਂ ਤੋਂ ਸਾਨੂੰ ਤਾਂ ਚਿਰ ਹੋ ਗਿਆ ਪੜ੍ਹੀ ਨੂੰ, ਹੁਣ ਉਹ ਚੀਜ਼ਾਂ ਜਿਹੜੀਆਂ ਨੇ, ਪਹਿਲੀ ਜਿਹੜੀ ਮੁੱਢਲੀ ਗੱਲ ਸੀਗੀ ਉਹ ਅਰਸਤੂ ਤੋਂ ਸ਼ੁਰੂ ਹੋਈ, ਦੂਸਰੀ ਜਿਹੜੀ ਵੱਡੀ ਗੱਲ ਸੀਗੀ ਉਹ ਬੇਕਨ 'ਤੇ ਆਈ। ਅਤੇ ਬੇਕਨ ਨੇ ਕੁਛ ਸਿਧਾਂਤ ਦਿੱਤੇ, ਉਹਨੇ ਕਿਹਾ ਕਿ ਜਿਹੜੀ ਅਸਲੀ ਤਾਕਤ ਆ ਉਹ ਗਿਆਨ ਵਿੱਚ ਆ, ਉਹਦੀ ਇਹ ਗੱਲ ਬਹੁਤ ਮਸ਼ਹੂਰ ਹੋਈ ਅਤੇ ਸਾਰਿਆਂ ਲੋਕਾਂ ਨੇ ਇਹਨੂੰ ਅਪਣਾ ਲਿਆ ਅਤੇ ਇਹ ਉਸ ਤੋਂ ਦੇ ਸੱਭਿਆਚਾਰ ਵਿੱਚ ਇੱਕ ਸੰਚਾਰਿਤ ਹੋ ਗਈ। ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਆ ਕਿ ਨੌਲੇਜ ਇਜ਼ ਪਾਵਰ, ਕਿ ਅਸਲੀ ਤਾਕਤ ਗਿਆਨ ਵਿੱਚ ਹੈ। ਤੋ ਇਸ ਕਰਕੇ ਉਹਨਾਂ ਨੇ ਗਿਆਨ ਪੈਦਾ ਕਰਨ ਅਤੇ ਗਿਆਨ ਪ੍ਰਾਪਤ ਕਰਨ ਉੱਤੇ ਬਹੁਤ ਜ਼ੋਰ ਲਾਇਆ। ਇਸ ਕਰਕੇ ਉੱਥੇ ਐਜੂਕੇਸ਼ਨ ਦੀਆਂ ਸੰਸਥਾਵਾਂ ਵਿਕਸਿਤ ਹੋਈਆਂ ਜਿਹਦੇ ਵਿੱਚ, ਕਿਉਂਕਿ ਪਹਿਲਾਂ ਵੀ ਉੱਥੇ ਕਲਚਰ ਸੀਗਾ, ਯੂਨੀਵਰਸਿਟੀਆਂ ਬਹੁਤ ਪੁਰਾਣੀਆਂ ਨੇ ਉੱਥੇ, ਅਤੇ ਉਹਨਾਂ ਨੇ ਹੋਰ ਇਹਨੂੰ ਜ਼ਿਆਦਾ ਸੰਸਥਾਗਤ ਤੌਰ 'ਤੇ ਕੀਤਾ, ਅਤੇ ਰਾਜ ਨੇ ਫਿਰ ਇਹਦੇ ਉੱਤੇ ਪੈਸਾ ਖਰਚ ਕੀਤਾ ਕਿ ਜਿਹੜੇ ਵੀ ਰਾਜ ਕੋਲ ਗਿਆਨ ਦੇ ਭੰਡਾਰ ਜ਼ਿਆਦਾ ਨੇ, ਜਿਹੜੇ ਰਾਜ ਕੋਲ ਗਿਆਨ ਪ੍ਰਾਪਤ ਕਰਨ ਵਾਲੇ ਲੋਕ ਜ਼ਿਆਦਾ ਨੇ, ਉਹਦੇ ਕੋਲ ਹੀ ਜ਼ਿਆਦਾ ਤਾਕਤ ਹੈ। ਇਸੇ ਤਰ੍ਹਾਂ ਫਿਰ ਦੂਸਰਾ ਬੰਦਾ ਸੀਗਾ ਰੇਨੇ ਦਕਾਰਤ, ਉਹਨੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਜਿਹਦਾ ਕਰਕੇ ਇਹ ਉਸ ਸਾਰੇ ਸਮਾਜ ਦੇ ਵਿੱਚ ਇਹਦੀ ਇੱਕ ਕਹਿ ਲਓ ਕਿ ਅਸਰ ਰਸੂਖ ਬਣਿਆ ਵਿਗਿਆਨਕ ਦ੍ਰਿਸ਼ਟੀ ਦਾ। ਉਸ ਤੋਂ ਬਾਅਦ ਫਿਰ ਇਸ ਵਿਗਿਆਨਕ ਦ੍ਰਿਸ਼ਟੀ ਦੇ ਨਾਲ ਇੱਕ ਚਰਚਾ ਆਰੰਭ ਹੋਈ। ਉਹ ਚਰਚਾ ਸੀਗੀ ਕਿ ਜਿਹੜਾ ਧਰਮ ਹੈ ਅਤੇ ਵਿਗਿਆਨ ਹੈ ਇਹਦਾ ਆਪਸ ਵਿੱਚ ਇੱਕ ਵਿਰੋਧ ਪੈਦਾ ਹੋ ਗਿਆ, ਅਤੇ ਉਸ ਵਿਰੋਧ ਦੇ ਵਿੱਚੋਂ ਕੁਛ ਨਵੀਂ ਕਿਸਮ ਦੇ ਸਮਾਜਿਕ ਢਾਂਚਿਆਂ ਦਾ ਜਨਮ ਹੋਇਆ, ਜਿਹਦੇ ਵਿੱਚ ਪੱਛਮ ਦੀ ਤੌਰ ਧਾਰਮਿਕ ਦੀ ਬਜਾਏ ਸੈਕੂਲਰ ਹੋ ਗਈ। ਕਿਉਂਕਿ ਉੱਥੇ ਜਿਹੜਾ ਧਰਮ ਸੀਗਾ, ਉੱਥੇ ਯੂਰਪ ਦੀ ਆਪਣੀ ਇੱਕ ਵੱਖਰੀ ਕਿਸਮ ਦੀ ਮਸੀਹੀਅਤ ਸੀ ਜਿਹੜੀ ਅਰਬ ਦੀ ਮਸੀਹੀਅਤ ਤੋਂ ਵੱਖਰੀ ਸੀ। ਉਹਦਾ ਜੇ ਵੱਡਾ ਫਰਕ ਦੇਖਣਾ ਹੋਵੇ ਤਾਂ ਉਹ ਇਹ ਹੈ ਕਿ ਜਿਹੜੇ ਅਰਬ ਦੇ ਵਿੱਚ ਮਸੀਹੀ ਲੋਕ ਪੈਦਾ ਹੋਏ ਪੁਰਾਤਨ, ਉਹ ਕੁਦਰਤੀ ਸਰੂਪ ਵਿੱਚ ਸਨ, ਭਾਵ ਕਿ ਉਹਨਾਂ ਦੇ ਕੇਸ ਦਾੜੀ ਸਾਬਤ ਸਨ, ਪਰੰਤੂ ਜਦੋਂ ਹੀ ਇਹ ਯੂਰਪ ਵਿੱਚ ਪਹੁੰਚਦੀ ਆ ਤਾਂ ਉੱਥੇ ਜਾ ਕੇ ਜਿਹੜੇ ਕ੍ਰਿਸਚਨ ਲੋਕ ਨੇ ਉਹ ਕੇਸ ਦਾੜੀ ਤੋਂ ਬਗੈਰ ਕਲੀਨ ਸ਼ੇਵਨ ਹੋ ਜਾਂਦੇ ਨੇ। ਅਤੇ ਅੱਗੋਂ ਫਿਰ ਅੱਗੇ ਜਾ ਕੇ ਫਿਰ ਰਸ਼ੀਅਨ ਇੱਕ ਬਾਦਸ਼ਾਹ ਪੀਟਰ ਦੀ ਗ੍ਰੇਟ ਜਿਹਨੂੰ ਕਹਿੰਦੇ ਆ, ਤਾਂ ਉਹਨੇ ਫਿਰ ਇਹ ਹੁਕਮ ਜਾਰੀ ਕੀਤਾ ਸੀ ਰਸ਼ੀਆ ਦੇ ਵਿੱਚ, ਕਿਉਂਕਿ ਉਹ ਰਸ਼ੀਆ ਨੂੰ ਉਹ ਆਧੁਨਿਕ ਕਰਨਾ ਚਾਹੁੰਦਾ, ਮੋਡਰੇਟ ਕਰਨਾ ਚਾਹੁੰਦਾ ਸੀਗਾ ਵੈਸਟ ਦੀ ਤਰਜ 'ਤੇ। ਤਾਂ ਉਹਦਾ ਇੱਕ ਹੁਕਮ ਹੈ ਜਿਹੜਾ ਬੜੇ ਮਤਲਬ ਮਜ਼ਾਕ ਨਾਲ ਵੱਖ ਵੱਖ ਥਾਵਾਂ 'ਤੇ ਕਾਰਟੂਨਾਂ ਦੇ ਰੂਪ 'ਚ ਪੇਸ਼ ਕੀਤਾ ਜਾਂਦਾ। ਉਸਨੇ ਕਿਹਾ ਸੀ ਵੀ ਜਿਹੜਾ ਬੰਦਾ ਦਾੜ੍ਹੀ ਰੱਖਣਾ ਚਾਹੁੰਦਾ ਵਾ ਉਹ ਟੈਕਸ ਦਊਗਾ, ਵੀ ਜੇ ਤੁਸੀਂ ਦਾੜ੍ਹੀ ਰੱਖਣਾ ਚਾਹੁੰਦੇ ਹੋ ਤਾਂ ਟੈਕਸ ਦਿਓ। ਅਤੇ ਉਹ ਜਿਹੜੇ ਰਸ਼ੀਅਨ ਲੋਕ ਸੀਗੇ ਉਹ ਵੀ ਕੇਸ ਦਾੜ੍ਹੀ ਸਾਬਤ ਰੱਖਦੇ ਸਨ, ਅਤੇ ਉਹਨਾਂ ਨੇ ਫਿਰ ਮਜਬੂਰੀ ਵੱਸ ਵੀ ਟੈਕਸ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੀਆਂ ਕੇਸ ਦਾੜ੍ਹੀਆਂ ਕਟਵਾ ਲਏ, ਪਰ ਉਹਨਾਂ ਨੇ ਉਹ ਸੰਭਾਲ ਕੇ ਰੱਖ ਲਏ। ਅਤੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਮਰੀਏ ਤਾਂ ਸਾਡੇ ਤਾਬੂਤਾਂ ਵਿੱਚ ਸਾਡੇ ਨਾਲ ਦਫਨ ਕਰ ਦਿੱਤੇ ਜਾਣ। ਇਹ ਵੀ ਇੱਕ ਹਿਸਟਰੀ ਹੈ, ਇਹ ਰਸ਼ੀਆ ਦੀ ਹੈ, ਪਰ ਇਹ ਹਿਸਟਰੀ ਇਸ ਕਰਕੇ ਸੀ ਕਿ ਪੀਟਰ ਚਾਹੁੰਦਾ ਸੀ ਕਿ ਮੈਂ ਰੂਸ ਨੂੰ ਪੱਛਮ ਦੀ ਤਰਜ਼ ਦੇ ਉੱਤੇ, ਕਿਉਂਕਿ ਰੂਸ ਪੱਛਮ ਵਿੱਚ ਨਹੀਂ ਆਉਂਦਾ, ਇਹ ਯੂਰੇਸ਼ੀਆ ਨੂੰ ਵੱਖਰੇ ਤੌਰ 'ਤੇ ਕਿਹਾ ਜਾਂਦਾ, ਅਤੇ ਉਹਦੀ ਤਰਜ਼ ਦੇ ਉੱਤੇ ਮੈਂ ਰੂਸ ਨੂੰ ਵੀ ਮੋਡਰੇਟ ਕਰਾਂ। ਇਹ ਮੈਂ ਵੱਖਰੇ ਤੌਰ 'ਤੇ ਇਸ ਕਰਕੇ ਦੱਸ ਰਿਹਾ ਵੀ ਪੱਛਮ ਦੀ ਜਿਹੜੀ ਕ੍ਰਿਸਚੈਨਿਟੀ ਆ ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀ ਅਰਬ ਦੀ ਕ੍ਰਿਸਚੈਨਿਟੀ ਉਹਦੇ ਨਾਲੋਂ ਵੱਖਰੀਆਂ ਆਈਆਂ, ਉੱਥੇ ਇੱਕ ਵੱਖਰੀ ਦ੍ਰਿਸ਼ਟੀ ਪੈਦਾ ਹੋਈ। ਇੱਕ ਫਿਲੋਸਫੀ ਦਾ ਸਕੂਲ ਹੈ ਜਿਹੜਾ ਅਰਬ ਤੋਂ ਚੱਲਦਾ ਹੋਇਆ ਇਟਲੀ ਪਹੁੰਚਿਆ, ਅਤੇ ਉਹ ਰੋਮਨ ਅੰਪਾਇਰ ਦੇ ਵਿੱਚ ਸ਼ਾਮਿਲ ਹੋਇਆ, ਅਤੇ ਉਹਦੇ ਹਿਸਾਬ ਨਾਲ ਰੋਮਨ ਅੰਪਾਇਰ ਨੇ ਬਹੁਤ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ, ਜਿਹ 'ਚੋਂ ਰੈਨੇਸਾਂ ਜਾਂ ਪੁਨਰ ਜਾਗਰਤੀ ਲਹਿਰ ਜਿਹੜੀ ਆ ਉਹ ਪੈਦਾ ਹੋਈ। ਉਹ ਵੀ ਇੱਕ ਬੜਾ ਵੱਡਾ ਸਿਲਸਿਲਾ ਹੈ ਜਿਹਦੇ ਸੰਬੰਧੀ ਆਪਾਂ ਪਹਿਲਾਂ ਇੰਟਰਨੈੱਟ ਉੱਤੇ ਕਾਫੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ, ਅਤੇ ਹੋਰ ਵੀ ਵਿਦਵਾਨਾਂ ਨੇ ਇੱਥੇ ਕਾਫੀ ਕੰਮ ਕੀਤਾ ਹੋਇਆ। ਤੋ ਮੈਂ ਆਪਣੇ ਪਰਚੇ ਦੇ ਵਿੱਚ ਜਿਹੜਾ ਆ ਉਹ ਦੂਜੇ ਹਿੱਸੇ 'ਤੇ ਆਉਂਦਾ ਹਾਂ। ਜਿਹੜਾ ਪਹਿਲਾ ਹਿੱਸਾ ਹੈ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਵੱਖ ਵੱਖ ਬੰਦਿਆਂ ਨੇ ਕੰਮ ਕਰਦਿਆਂ ਹੋਇਆਂ ਯੂਰਪ ਨੂੰ ਇੱਕ ਨਵੀਂ ਤਰ੍ਹਾਂ ਦੇ ਸੱਭਿਆਚਾਰ ਵਿੱਚ ਢਾਲਿਆ, ਅਤੇ ਜਿਹੜਾ ਕਿ ਪੁਰਾਤਨ ਯੂਰਪ ਨਾਲੋਂ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਸੱਭਿਆਚਾਰ ਸੀਗਾ। ਅਤੇ ਇਹਦੇ ਵਿੱਚ ਵੀ ਫਿਰ ਨਵੀਂ ਵਿਸ਼ਵ ਦ੍ਰਿਸ਼ਟੀਆਂ ਪੈਦਾ ਹੋਈਆਂ, ਅਤੇ ਉਹ ਵਿਸ਼ਵ ਦ੍ਰਿਸ਼ਟੀਆਂ ਦੂਜੀਆਂ ਵਿਸ਼ਵ ਦ੍ਰਿਸ਼ਟੀਆਂ ਨਾਲ ਟਕਰਾਅ ਵਿੱਚ ਵੀ ਆਉਂਦੀਆਂ ਨੇ। ਅਤੇ ਇਹਦੇ ਵਿੱਚੋਂ ਦੀ ਇੱਕ ਫਿਰ ਨਵੀਂ ਚੀਜ਼ ਪੈਦਾ ਹੋਈ, ਜਿਹੜਾ ਇਹ ਨਵਾਂ ਵਿਸ਼ਵ ਸੀਗਾ, ਨਵਾਂ ਵੈਸਟ ਬਣਿਆ, ਇਹਦੇ ਵਿੱਚ ਕੁਝ ਜਿਹੜੇ ਸ਼ਹਿਰੀ ਲੋਕ ਸਨ ਉਹਨਾਂ ਦੀਆਂ ਲੋੜਾਂ ਵੱਧ ਗਈਆਂ ਬਹੁਤ ਜ਼ਿਆਦਾ, ਕਿਉਂਕਿ ਜਦੋਂ ਨਵੇਂ ਤਰ੍ਹਾਂ ਦਾ ਸਮਾਜ ਬਣਿਆ ਤਾਂ ਉਹਦੇ ਵਿੱਚ ਸ਼ਹਿਰ ਕੇਂਦਰ ਵਿੱਚ ਆ ਗਿਆ, ਵਪਾਰ ਕੇਂਦਰ ਵਿੱਚ ਆ ਗਿਆ। ਤੋ ਪਹਿਲਾਂ ਜਿਹੜਾ ਸੀਗਾ ਜੰਗ ਦੇ ਰਾਹੀਂ ਵਿਸਤਾਰ ਹੁੰਦਾ ਸੀਗਾ, ਅਤੇ ਫਿਰ ਜਦੋਂ ਲੋਕਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਵਧਣਾ ਸੀਗਾ ਤਾਂ ਫਿਰ ਵਿਕਾਸ ਦੇ ਲਈ ਉਹਨਾਂ ਨੇ ਜਿਹੜਾ ਵਾ ਉਹ ਵਪਾਰੀ ਰਸਤੇ ਨੂੰ ਅਪਣਾਇਆ, ਅਤੇ ਵੱਡੇ ਵਪਾਰ ਦੇ ਰਾਹੀਂ ਵਿਸ਼ਵ ਵਪਾਰ, ਵਿਸ਼ਵ ਮੰਡੀ, ਵਿਸ਼ਵ ਆਰਥਿਕਤਾ, ਇਹੋ ਜਿਹੇ ਸੰਕਲਪ ਜਿਹੜੇ ਉਹ ਪੈਦਾ ਹੋਏ। ਅਤੇ ਉਹਦੇ ਵਿੱਚ ਫਿਰ ਕੀ ਹੋਇਆ ਕਿ ਜਿਹੜੀਆਂ ਉੱਥੋਂ ਦੇ ਸਮਾਜ ਦੇ ਵਿੱਚ, ਪੱਛਮੀ ਸਮਾਜ ਦੇ ਵਿੱਚ ਇੱਕ ਖਪਤ ਸੱਭਿਆਚਾਰ ਪੈਦਾ ਹੋਇਆ ਕਿ ਜਦੋਂ ਵਪਾਰ ਵਧਿਆ ਅਤੇ ਲੋਕਾਂ ਦੇ ਕੋਲ ਪੂੰਜੀ ਵਧੀ। ਇਹਦਾ ਵੀ ਇੱਕ ਸਿਲਸਿਲਾ ਆ ਕਿ ਪਹਿਲਾਂ ਪੱਛਮ ਨੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ 'ਤੇ ਜ਼ੋਰ ਦਿੱਤਾ। ਵਿਗਿਆਨਕ ਵਿਸ਼ਵ ਦ੍ਰਿਸ਼ਟੀ ਨਾਲ ਵਿਗਿਆਨ ਅਤੇ ਤਕਨੀਕ ਪੈਦਾ ਹੋਈ। ਵਿਗਿਆਨ ਅਤੇ ਤਕਨੀਕ ਨੇ ਉਤਪਾਦਨ ਨੂੰ ਵਧਾ ਦਿੱਤਾ, ਚਾਹੇ ਉਹ ਖੇਤੀ ਦਾ ਉਤਪਾਦਨ ਸੀਗਾ, ਚਾਹੇ ਉਹ ਕਾਰਖਾਨਿਆਂ ਦਾ ਉਤਪਾਦਨ ਸੀਗਾ। ਉਹਦੀ ਮਾਤਰਾ ਵਧਾ ਦਿੱਤੀ, ਬਹੁਤ ਜ਼ਿਆਦਾ ਮਾਤਰਾ ਵਧਾ ਦਿੱਤੀ, ਅਤੇ ਉਹਨੂੰ ਫਿਰ ਖਪਤ ਕਰਨ ਦੇ ਲਈ ਉੱਥੇ ਇੱਕ ਖਪਤ ਸੱਭਿਆਚਾਰ ਪੈਦਾ ਹੋਇਆ, ਜਿਹੜੀ ਉਹ ਵਾਫਰ ਚੀਜ਼ਾਂ ਪੈਦਾ ਹੋ ਰਹੀਆਂ ਨੇ। ਅਤੇ ਇਹਦੇ ਨਾਲ ਨਾਲ ਹੀ ਪੱਛਮੀ ਸਮਾਜਾਂ ਨੇ ਵਾਫਰ ਪੂੰਜੀ ਪੈਦਾ ਕਰਨ ਦੇ ਤਰੀਕੇ ਲੱਭੇ। ਅਤੇ ਇਸ ਤਰ੍ਹਾਂ ਇਹ ਸਾਰਾ ਕੁਛ ਆਪਸ ਵਿੱਚ ਜੁੜਿਆ ਹੋਇਆ ਵਾ, ਜਿੱਥੇ ਵਾਫਰ ਪੂੰਜੀ ਪੈਦਾ ਹੁੰਦੀ ਆ ਉੱਥੇ ਇਸ ਤਰ੍ਹਾਂ ਦਾ ਖਪਤ ਸੱਭਿਆਚਾਰ ਵੀ ਪੈਦਾ ਹੁੰਦਾ ਆ, ਉੱਥੇ ਜਿਹੜੇ ਆ ਉਹ ਵਪਾਰ ਦੇ ਵੱਡੇ ਰਸਤੇ ਪੈਦਾ ਹੁੰਦੇ। ਤੋ ਇਹ ਜਿਹੜਾ ਵਪਾਰ ਆ ਇਹ ਫਿਰ ਆਪਣੀ ਧਰਤੀ ਦੇ ਉੱਤੇ ਬਾਕੀ ਥਾਵਾਂ ਤੋਂ ਚੀਜ਼ਾਂ ਲੈ ਕੇ ਆਉਣ ਵੱਲ ਸਫ਼ਰ ਕਰਦਾ ਹੈ, ਕਿਉਂਕਿ ਜਿਹੜਾ ਪੱਛਮ ਆ ਉਹਦੇ ਵਿੱਚ ਚੀਜ਼ਾਂ ਦੀ ਮੰਗ ਵੱਧਦੀ ਆ ਕਿ ਉਹਨਾਂ ਨੂੰ ਚੀਨ ਦੇ ਭਾਂਡੇ ਚਾਹੀਦੇ ਆ, ਉਹਨਾਂ ਨੂੰ ਇੰਡੀਆ ਤੋਂ ਗਰਮ ਮਸਾਲੇ ਚਾਹੀਦੇ ਆ, ਉਹਨਾਂ ਨੂੰ ਚੀਨ ਤੋਂ ਰੇਸ਼ਮੀ ਕੱਪੜਾ ਚਾਹੀਦਾ ਆ, ਉਹਨਾਂ ਨੂੰ ਇੱਥੋਂ ਆ ਜਿਹੜੇ ਸਾਡੇ ਤੁਰਕੀ ਅਤੇ ਇਹ ਮੁਲਕ ਸਨ ਇਹਨਾਂ ਮੁਲਕਾਂ ਤੋਂ ਕਾਲੀਨ ਚਾਹੀਦੇ ਸਨ। ਤਾਂ ਉਹ ਇਹਨਾਂ ਚੀਜ਼ਾਂ ਨੂੰ ਫਿਰ ਢੋਆ ਢੁਆਈ ਕਰਨ ਦੇ ਲਈ ਜਿਹੜੇ ਜਹਾਜ਼ਰਾਨ ਆ ਉਹਨਾਂ ਦੀ ਇੱਕ ਕੇਂਦਰੀ ਥਾਂ ਬਣਦੀ ਆ, ਜਿਹਦੇ ਵਿੱਚ ਡੱਚ ਲੋਕ ਜਿਹੜੇ ਆ ਉਹ ਪੁਰਤਗੀਜ਼ ਲੋਕ ਜਿਹੜੇ ਆ ਉਹ ਬਹੁਤ ਆਲਾ ਦਰਜੇ ਦੇ ਜਹਾਜ਼ਰਾਨ ਸਨ, ਜਹਾਜ਼ ਬਣਾਉਣ ਵਾਲੇ ਅਤੇ ਜਹਾਜ਼ਾਂ ਨੂੰ ਤੋਰਨ ਵਾਲੇ ਸਨ। ਅਤੇ ਫਿਰ ਉਹਦੇ ਨਾਲ ਜਿਹੜੀ ਡੱਚ ਸੁਪਰੀਮੇਸੀ ਆ ਉਹ ਦੁਨੀਆ ਦੇ ਉੱਤੇ ਪੈਦਾ ਹੁੰਦੀ ਹੈ। ਅਤੇ ਇਹਦੇ ਨਾਲ ਇੱਕ ਦੁਨੀਆ ਦੇ ਉੱਤੇ ਕੰਸੈਪਟ ਪੈਦਾ ਹੁੰਦਾ, ਉਹਨੂੰ ਕਹਿੰਦੇ ਨੇ ਅਟਲਾਂਟਿਕ ਪ੍ਰਬੰਧ ਜਾਂ ਅਟਲਾਂਟਿਕ ਸਿਸਟਮ, ਕਿਉਂਕਿ ਜਿੰਨੇ ਵੀ ਇਹ ਦੁਨੀਆ ਦੇ ਸੀ ਰੂਟ ਸੀਗੇ ਉਹ ਜ਼ਿਆਦਾ ਅਟਲਾਂਟਿਕ ਦੇ ਵਿੱਚੋਂ ਲੰਘ ਕੇ ਜਾਂਦੇ ਸੀਗੇ। ਅਤੇ ਫਿਰ ਜਿਹੜਾ ਅਟਲਾਂਟਿਕ ਸਾਗਰ ਆ ਉਹ ਦੁਨੀਆ ਦੇ ਨਕਸ਼ੇ ਵਿੱਚ ਮਹੱਤਵਪੂਰਨ ਥਾਂ ਗ੍ਰਹਿਣ ਕਰਦਾ, ਅਤੇ ਉੱਥੇ ਫਿਰ ਕਈ ਤਰ੍ਹਾਂ ਦੀਆਂ ਸੰਧੀਆਂ ਅਤੇ ਕਈ ਤਰ੍ਹਾਂ ਦੇ ਨਵੇਂ ਕਾਨੂੰਨ ਪੈਦਾ ਹੁੰਦੇ ਆ। ਅਤੇ ਇਹ ਦੇਖੋ ਜਿਹੜਾ ਇਹ ਨਵੀਂ ਚੀਜ਼ ਪੈਦਾ ਹੋ ਰਹੀ ਆ ਦੁਨੀਆ ਦੇ ਉੱਤੇ ਸੀ ਰੂਟ ਦੇ ਵਿੱਚ, ਜਿਹੜੀ ਇਹ ਕਹਿ ਲਓ ਕਿ ਨੈਵੀਗੇਸ਼ਨ ਹੋ ਰਹੀ ਆ, ਜਿਹੜਾ ਸਫ਼ਰ ਕਰ ਰਹੇ ਨੇ ਲੋਕ, ਉਹਦਾ ਬੇਸ ਵਪਾਰ ਅਤੇ ਭੋਗਵਾਦੀ ਸੱਭਿਆਚਾਰ ਹੈ। ਉਹਦਾ ਆਧਾਰ ਇਹ ਆ ਕਿ ਲੋਕਾਂ ਨੂੰ ਚੀਜ਼ਾਂ ਲਿਆ ਕੇ ਦੇਣੀਆਂ ਨੇ ਅਤੇ ਵੱਖ ਵੱਖ ਥਾਵਾਂ ਤੋਂ ਚੀਜ਼ਾਂ ਖਰੀਦਣੀਆਂ ਨੇ ਅਤੇ ਫਿਰ ਪੱਛਮ 'ਚ ਜਾ ਕੇ ਵੇਚਣੀਆਂ ਨੇ। ਤਾਂ ਉਹਦਾ ਆਧਾਰ ਵਪਾਰ ਅਤੇ ਫਿਰ ਉਹਦੇ ਨਾਲ ਪੂੰਜੀ ਪੈਦਾ ਹੋ ਰਹੀ ਆ। ਉਹਦੇ ਨਾਲ ਫਿਰ ਉਹਨਾਂ ਨੂੰ ਦੂਜੀਆਂ ਧਰਤੀਆਂ ਦੀ ਜਾਣਕਾਰੀ ਹੁੰਦੀ ਹੈ ਵੀ ਹੋਰ ਥਾਵਾਂ 'ਤੇ ਵੀ ਧਰਤੀ ਅਤੇ ਸੱਭਿਅਤਾ ਹੈਗੀ ਆ, ਅਤੇ ਉੱਥੋਂ ਫਿਰ ਉਹਨਾਂ ਦੇ ਮਨ ਵਿੱਚ ਇਹ ਚੀਜ਼ ਵਿਚਾਰ ਜਨਮ ਲੈਂਦਾ ਆ ਕਿ ਕਿਉਂ ਨਾ ਹੋਵੇ ਕਿ ਅਸੀਂ ਉਤਪਾਦਨ ਦੇ ਵਿੱਚ ਆਈਏ, ਜਿੱਥੇ ਵੀ ਖੇਤੀ ਹੋ ਸਕਦੀ ਹੈ, ਜਿੱਥੇ ਵੀ ਜਿਣਸ ਪੈਦਾ ਹੋ ਸਕਦੀ ਆ, ਉਹ ਜਿਣਸ ਅਸੀਂ ਆਪ ਜਾ ਕੇ ਪੈਦਾ ਕਰੀਏ। ਅਤੇ ਇਹਦੇ ਵਿੱਚੋਂ ਫਿਰ ਉਹਨਾਂ ਦਾ ਦੂਸਰੀਆਂ ਧਰਤੀਆਂ ਨੂੰ ਆਪਣੇ ਅਧੀਨ ਕਰਨ ਦਾ ਜਿਹੜਾ ਵਿਚਾਰ ਆ, ਸੁਪਨਾ ਆ, ਉਹ ਜਨਮ ਲੈਂਦਾ ਆ। ਅਤੇ ਉਹ ਫਿਰ ਖੇਤੀ ਦੇ ਵਿੱਚ ਇੱਕ ਕਿਸਮ ਦੀ ਕ੍ਰਾਂਤੀ ਲੈ ਕੇ ਆਉਂਦੇ, ਜਿਵੇਂ ਸਾਡੇ ਇੱਥੇ ਗ੍ਰੀਨ ਰੈਵੋਲੂਸ਼ਨ 1960 'ਚ ਆਇਆ, ਇਹ ਉੱਥੇ ਉਸ ਵੇਲੇ 1500 ਤੋਂ ਬਾਅਦ 1600 ਸਨ ਦੇ ਵਿੱਚ ਇੱਥੇ ਕਿਤੇ ਪੱਛਮ ਦੇ ਵਿੱਚ ਇਹ ਚੀਜ਼ਾਂ ਪੈਦਾ ਹੋ ਰਹੀਆਂ ਸਨ। ਅਤੇ ਉਹਦੇ ਵਿੱਚ ਕੀ ਸੀਗਾ ਕਿ ਫਿਰ ਬਰਤਾਨੀਆ ਦੀ ਜਿਹੜੀ ਘਰੇਲੂ ਉਤਪਾਦਨ ਆ ਉਹ 40% ਤੋਂ ਜ਼ਿਆਦਾ ਵੱਧ ਗਿਆ, ਕਿ ਉਹਨਾਂ ਨੇ ਇੰਨੀ ਜ਼ਿਆਦਾ ਪੈਦਾਵਾਰ ਕੀਤੀ ਖੇਤੀ ਦੇ ਵਿੱਚ, ਜਿੱਥੇ ਉਹਨਾਂ ਨੇ ਕਣਕ ਅਤੇ ਹੋਰ ਚੀਜ਼ਾਂ ਪੈਦਾ ਕੀਤੀਆਂ, ਜਿਹੜੀਆਂ ਉਹਨਾਂ ਦੀ ਘਰੇਲੂ ਲੋੜਾਂ ਆਪਣੇ ਦੇਸ਼ ਦੀ ਮੰਡੀ ਤੋਂ ਇਲਾਵਾ ਵਿਸ਼ਵ ਮੰਡੀ ਵਿੱਚ ਵੇਚਣ ਲਈ ਉਹਨਾਂ ਦੇ ਕੋਲ 40% ਦੇ ਕਰੀਬ ਪਹਿਲਾਂ ਤੋਂ ਵਧੇਰੇ ਉਪਜ ਸੀਗੀ ਜਿਹੜੀ ਉਹਨਾਂ ਨੇ ਵੇਚੀ। ਅਤੇ ਇਸ ਤੋਂ ਇਲਾਵਾ ਉੱਥੇ ਜਿਹੜੀ ਵਿਦੇਸ਼ੀ ਵਸਤਾਂ ਦੀ ਮੰਡੀ ਸੀਗੀ ਜਿਹਦੇ ਵਿੱਚ ਕੌਫੀ ਇੱਕ ਬੜਾ ਵੱਡਾ ਪ੍ਰੋਡਕਟ ਸੀਗਾ। ਇਹ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਬੜੀ ਹਾਸੇ ਵਾਲੀ ਗੱਲ ਹੈ ਕਿ ਇੱਕ ਬੰਦੇ ਨੇ ਕਿਸੇ ਨੂੰ ਕਾਹਵਾ ਪੀਂਦਾ ਵੇਖ ਲਿਆ ਅਤੇ ਉਹ ਗੱਲ ਕਈ ਮੁਲਕਾਂ ਨੂੰ ਗੁਲਾਮ ਬਣਾਉਣ ਦਾ ਕਾਰਨ ਬਣੀ, ਕਿਉਂਕਿ ਪਹਿਲਾਂ ਯੂਰਪ ਨੂੰ ਕਾਹਵੇ ਦਾ ਪਤਾ ਨਹੀਂ ਸੀ ਵੀ ਕੀ ਹੈ, ਇਹ ਅਰਬਾਂ ਦੇ ਕੋਲ ਸੀਗਾ, ਅਰਬ ਲੋਕ ਆਪਣੇ ਆਪ ਨੂੰ ਬੜੇ ਐਡਵਾਂਸ ਮੰਨਦੇ ਸਨ ਅਤੇ ਅਰਬ ਲੋਕ ਹੀ ਕਾਹਵਾ ਪੀਂਦੇ ਸਨ। ਅਤੇ ਉਹਨੇ ਵੇਖਿਆ ਵੀ ਕੋਈ ਕਾਲੀ ਜਿਹੀ ਚੀਜ਼ ਪੀ ਰਹੇ ਪਤਾ ਨਹੀਂ ਕੀ ਹੈ, ਅਤੇ ਉਹਨੇ ਪੁੱਛਿਆ ਵੀ ਕੀ ਪੀ ਰਹੇ, ਅਤੇ ਉਹਨਾਂ ਨੇ ਉਹਨੂੰ ਵੀ ਪਿਆ ਦਿੱਤੀ। ਉਹ ਕੋਈ ਅੰਗਰੇਜ਼ ਟਰੈਵਲਰ ਸੀਗਾ, ਇੱਥੇ ਘੁੰਮ ਰਿਹਾ ਸੀਗਾ ਏਸ਼ੀਆ ਦੇ ਵਿੱਚ, ਅਤੇ ਉਹਨੇ ਪਤਾ ਕੀਤਾ ਵੀ ਕੀ ਉਹਨੂੰ ਥੋੜ੍ਹਾ ਜਿਹਾ ਉਹਦੇ ਨਾਲ ਕਹਿ ਲਓ ਕੋਈ ਥਕਾਵਟ ਲੈ ਗਈ ਜਾਂ ਜੋ ਵੀ ਉਹਦੇ 'ਤੇ ਅਸਰ ਹੋਇਆ। ਤਾਂ ਉਸ ਤੋਂ ਬਾਅਦ ਉਹਨੇ ਉਹ ਬੂਟੇ ਦੀ ਖੋਜ ਕੀਤੀ ਵੀ ਕਿੱਥੋਂ ਇਹ ਪੈਦਾ ਹੁੰਦਾ ਹੈ ਕਾਹਵਾ ਕੌਫੀ ਜਿਹੜੀ ਹੈ, ਅਤੇ ਕਿਉਂਕਿ ਪਹਿਲਾਂ ਦੁੱਧ ਤੋਂ ਬਗੈਰ ਉਹ ਪੀਤੀ ਜਾਂਦੀ ਸੀ, ਇਸ ਕਰਕੇ ਉਹਨੂੰ ਕਾਹਵਾ ਕਿਹਾ ਗਿਆ। ਅਤੇ ਉਹ ਫਿਰ ਉਹਨੇ ਉਹ ਲੈ ਕੇ ਗਿਆ ਆਪਣੇ ਮੁਲਕ ਵਿੱਚ, ਉੱਥੇ ਉਹਨਾਂ ਨੇ ਕਾਹਵਾ ਨੂੰ ਕੌਫੀ ਨਾਂ ਦਿੱਤਾ। ਅਤੇ ਉਹ ਕੁਝ ਬੂਟੇ ਲੈ ਗਿਆ ਸੀਗਾ ਜਿੱਥੋਂ ਉਹ ਪੈਦਾ ਹੋਏ, ਅਤੇ ਉਹਨੇ ਹੋਰ ਆਪਣੇ ਰਾਜਿਆਂ ਨੂੰ ਪੇਸ਼ ਕੀਤੇ, ਅਤੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਹਦਾ ਵਪਾਰ ਕਰਨਾ ਚਾਹੀਦਾ, ਇਹਨੂੰ ਕਮੋਡਿਟੀ ਬਣਾਉਣਾ ਚਾਹੀਦਾ। ਅਤੇ ਇਹਦੇ ਵਿੱਚੋਂ ਫਿਰ ਜਿਹੜਾ ਜਾਵਾ ਸੁਮਾਟਰਾ ਇੱਥੇ ਫਿਰ ਉਹਨਾਂ ਨੇ ਪਹਿਲਾਂ ਇਹ ਇੱਕ ਬਸਤੀ ਇੱਥੋਂ ਫਿਰ ਕਲੋਨੀਅਲਿਜ਼ਮ ਇੱਥੋਂ ਪੈਦਾ ਹੋਇਆ, ਉਹਨਾਂ ਨੇ ਪਹਿਲਾਂ ਇਸੇ ਚੀਜ਼ ਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਵੀ ਸਾਨੂੰ ਉੱਥੇ ਜਾ ਕੇ ਜਿੱਥੇ ਪੈਦਾ ਹੁੰਦਾ ਉੱਥੇ ਪੈਦਾ ਕਰਕੇ ਵੇਖਣਾ ਚਾਹੀਦਾ। ਅਤੇ ਇਹਦੇ ਨਾਲ ਹੀ ਫਿਰ ਇੱਕ ਚੀਜ਼ ਪੈਦਾ ਹੋਈ ਜਿਹਨੂੰ ਕਹਿੰਦੇ ਗੁਲਾਮਦਾਰੀ। ਉਹਨਾਂ ਨੇ ਵੇਖਿਆ ਵੀ ਜਿਹੜੀ ਖੇਤੀ ਆ, ਖੇਤੀ ਪੈਦਾ ਕਰਨ ਦੇ ਖੇਤੀ ਨੂੰ ਕਰਨ ਦੇ ਲਈ ਲੇਬਰ ਬਹੁਤ ਚਾਹੀਦੀ ਆ, ਜੇ ਉਹਨਾਂ ਨੇ ਉੱਥੇ ਜਦੋਂ ਆਪਣੇ ਸਮਾਜ ਜਾਂ ਸੱਭਿਆਚਾਰਾਂ ਦੇ ਵਿੱਚ ਕੁਛ ਚੀਜ਼ਾਂ ਉਹਨਾਂ ਨੇ ਲੈਣ ਦੀਆਂ ਜਿਹਦੇ ਵਿੱਚ ਕੌਫੀ ਅਤੇ ਖੰਡ ਜਿਹੜੀ ਆਪਾਂ ਇੱਥੇ ਵਰਤਦੇ ਹਾਂ ਚਿੱਟੀ ਖੰਡ, ਇਹ ਯੂਰਪ ਦੇ ਵਿੱਚ ਇਹਨਾਂ ਦੀ ਵਰਤੋਂ ਦੀ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਵਰਤੋਂ ਹੁੰਦੀ ਸੀ, ਅੱਜ ਵੀ ਉੱਥੇ ਬਹੁਤ ਵੱਡੀ ਪੱਧਰ 'ਤੇ ਵਰਤੋਂ ਹੁੰਦੀ, ਅਤੇ ਇਹਨਾਂ ਨੂੰ ਪੈਦਾ ਕਰਨ ਦੇ ਲਈ ਲੇਬਰ ਬਹੁਤ ਚਾਹੀਦੀ ਸੀਗੀ, ਜਾਂ ਕਮਾਦ ਪੈਦਾ ਕਰਨ ਦੇ ਲਈ ਲੇਬਰ ਚਾਹੀਦੀ ਸੀ, ਅਤੇ ਲੇਬਰ ਲਈ ਉਹਨਾਂ ਨੇ ਫਿਰ ਅਫਰੀਕੀਆਂ ਨੂੰ ਚੁਣਿਆ ਵੀ ਅਫਰੀਕੀ ਲੋਕ ਜਿਹੜੇ ਕਾਲੇ ਲੋਕ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਵੇ ਅਤੇ ਉਹਨਾਂ ਦੇ ਕੋਲੋਂ ਫਰੀ ਜਾਂ ਬਹੁਤ ਥੋੜ੍ਹੀਆਂ ਉਜਰਤਾਂ ਦੇ ਉੱਤੇ ਕੰਮ ਕਰਿਆ ਜਾਵੇ, ਜਿਹਨੂੰ ਬਾਅਦ ਦੇ ਵਿੱਚੋਂ ਕਾਰਲ ਮਾਰਕਸ ਨੇ ਇਹਨਾਂ ਚੀਜ਼ਾਂ ਨੂੰ ਅਧਿਐਨ ਕਰਕੇ ਇਹਦਾ ਜਿਹੜਾ ਕ੍ਰਿਟਿਸਿਜ਼ਮ ਪੈਦਾ ਕੀਤਾ, ਉਹ ਅਗਲਾ ਮਸਲਾ ਆ। ਤੋ ਇਹਦੇ ਵਿੱਚ ਕੀ ਹੈ, ਬਰਤਾਨੀਆ ਅਤੇ ਹੋਰ ਯੂਰਪੀ ਮੁਲਕ ਘਰੇਲੂ ਲੋੜਾਂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਵਿਸ਼ਵ ਮੰਡੀ ਲਈ ਉਤਪਾਦਨ ਕਰਨ ਲੱਗੇ, ਅਤੇ ਇਹਦੇ ਨਾਲ ਇੱਕ ਹੋਰ ਚੀਜ਼ ਫਰਕ ਪਿਆ ਉੱਥੋਂ ਦਾ ਕਿ ਪੇਂਡੂ ਆਬਾਦੀ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਚਲੀ ਗਈ, ਅਤੇ ਉੱਥੇ ਸ਼ਹਿਰਾਂ ਦੇ ਵਿੱਚ ਆਬਾਦੀ ਜਾਂ ਪਾਪੂਲੇਸ਼ਨ ਜਿਹੜੀ ਆ ਉਹ ਸੰਘਣੀ ਹੋ ਗਈ, ਅਤੇ ਉਹਦੇ ਨਾਲ ਉੱਥੇ ਇੱਕ ਨਵੀਂ ਕਿਸਮ ਦਾ ਸੋਝ ਸਵਾਦ ਅਤੇ ਕਲਾ ਇਹਨਾਂ ਚੀਜ਼ਾਂ ਦਾ ਵੀ ਨਵੇਂ ਤਰ੍ਹਾਂ ਦੇ ਸੱਭਿਆਚਾਰ ਦਾ ਵੀ ਜਨਮ ਹੋਇਆ, ਅਤੇ ਇਹਦੇ ਵਿੱਚ ਫਿਰ ਦੋ ਚੀਜ਼ਾਂ ਉੱਭਰਦੀਆਂ ਵਾਂ, ਇੱਕ ਆਉਂਦਾ ਆ ਜਿਹਨੂੰ ਕਹਿ ਦਿੰਦੇ ਨਾਟ ਘਰ ਜਿਹੜੇ ਨੇ, ਅਤੇ ਇੱਕ ਉੱਥੇ ਜਿਹੜਾ ਓਪੇਰਾ ਜਿਹੜਾ ਮਿਊਜ਼ਿਕ ਦਾ ਅਤੇ ਨਾਚ ਦਾ ਇੱਕ ਸਾਂਝਾ ਰੂਪ ਹੁੰਦਾ, ਉੱਥੇ ਫਿਰ ਇਹ ਦੋ ਚੀਜ਼ਾਂ ਪੈਦਾ ਹੁੰਦੀਆਂ ਜਿਨ੍ਹਾਂ ਨੇ ਅੱਗੋਂ ਵਿਕਸਿਤ ਹੋ ਕੇ ਨਵੇਂ ਸਿਨੇਮਾ ਅਤੇ ਆ ਜਿਹੜੇ ਹੁਣ ਜਿਹੜਾ ਮੀਡੀਆ ਦੇ ਵਿੱਚ ਮਨੋਰੰਜਨ ਦੇ ਵੱਖ ਵੱਖ ਇਹਦੇ 'ਤੇ ਵੀ ਫਿਰ ਰਾਜ ਦੀ ਬੜੀ ਨਿਗਾਹ ਸੀਗੀ। ਇਹਦਾ ਵੀ ਆਪਾਂ ਸ਼ਾਇਦ ਇਸ ਪਰਚੇ 'ਚ ਜਾਂ ਅੱਗੇ ਕਿਤੇ ਚੱਲ ਕੇ ਇਹਦਾ ਆਪਾਂ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਵਿਸ਼ਲੇਸ਼ਣ ਕਰਾਂਗੇ ਵੀ ਇਹ ਕਿਸ ਤਰ੍ਹਾਂ ਇਹ ਪੈਦਾ ਹੋਇਆ, ਅਤੇ ਫਿਰ ਇਹਨੂੰ ਸਟੇਟ ਨੇ ਕਿਵੇਂ ਇੱਕ ਔਜ਼ਾਰ ਦੇ ਤੌਰ 'ਤੇ ਵਰਤਿਆ ਮਨੋਰੰਜਨ ਨੂੰ, ਜਿਹਦੀ ਡਾਕਟਰ ਸੇਵਕ ਸਿੰਘ ਬਹੁਤ ਜ਼ਿਆਦਾ ਗੱਲ ਕਰਦੇ ਕਿ ਮਨੋਰੰਜਨ ਤੁਹਾਡੀ ਗੁਲਾਮੀ ਦਾ ਕਾਰਨ ਬਣਦਾ। ਸਰਕਾਰ ਨੇ ਦੇਖਿਆ ਵੀ ਲੋਕ ਮਨੋਰੰਜਨ ਕਰਨਾ ਚਾਹੁੰਦੇ, ਫਿਰ ਉਹਨਾਂ ਨੇ ਇਹਦੇ ਜ਼ਰੀਏ ਉਹਦੇ ਵਿੱਚ ਫਿਰ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਮਿਲ ਕਰ ਦਿੱਤੀਆਂ। ਤੋ ਸ਼ਹਿਰੀ ਜੀਵਨ ਜਿਹੜਾ ਆ ਉਹ ਦੁਨੀਆ ਦੇ ਨਕਸ਼ੇ ਉੱਤੇ ਮਤਲਬ ਇੱਕ ਵਿਸ਼ੇਸ਼ ਜੀਵਨ ਸ਼ੈਲੀ ਦੇ ਤੌਰ 'ਤੇ ਉੱਭਰਿਆ, ਅਤੇ ਰਾਜ ਨੂੰ ਲੱਗਿਆ ਕਿ ਸਾਨੂੰ ਸ਼ਹਿਰਾਂ ਦੀ ਜਿਹੜਾ ਆਕਾਰ ਹੈ ਉਹ ਵੱਡਾ ਕਰਨ ਦੀ ਲੋੜ ਹੈ, ਸ਼ਹਿਰਾਂ ਨੂੰ ਨਵੇਂ ਸਿਰੇ ਤੋਂ ਵਸਾਉਣ ਦੀ ਲੋੜ ਹੈ, ਡਿਜ਼ਾਈਨ ਕਰਨ ਦੀ ਲੋੜ ਹੈ, ਤਾਂ ਕਿਉਂਕਿ ਸ਼ਹਿਰਾਂ ਦੇ ਵਿੱਚ ਜਦੋਂ ਆਬਾਦੀ ਇੱਕ ਜਗ੍ਹਾ 'ਤੇ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਨਿਯੰਤਰਿਤ ਕਰਨਾ, ਉਹਨਾਂ ਨੂੰ ਸਿਖਾਉਣਾ, ਉਹਨਾਂ ਨੂੰ ਸਿਧਾਉਣਾ ਅਤੇ ਕਾਬੂ ਹੇਠ ਰੱਖਣਾ ਸੌਖਾ ਹੋ ਜਾਂਦਾ ਹੈ, ਅਤੇ ਦੂਸਰਾ ਜਿਹੜਾ ਪੇਂਡੂ ਅਤੇ ਖੇਤੀਬਾੜੀ ਦੇ ਉੱਤੇ ਨਿਰਭਰ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਰਾਜ ਦਾ ਵਿਰੋਧ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ, ਅਤੇ ਉਸ ਸਮਰੱਥਾ ਨੂੰ ਘੱਟ ਕਰਨ ਦੇ ਵਿੱਚ ਅਤੇ ਉਹਨਾਂ ਲੋਕਾਂ ਨੂੰ ਸਿਧਾ ਕੇ ਆਪਣੇ ਪਾਲਤੂ ਜਾਨਵਰਾਂ ਦੇ ਵਰਗਾ ਇੱਕ ਉਸ ਪੱਧਰ ਦਾ ਜੀਵਨ ਸਿਖਾਉਣ ਦੇ ਲਈ ਉਹਨਾਂ ਨੂੰ ਸ਼ਹਿਰੀ ਬਣਾਉਣਾ ਬਹੁਤ ਜ਼ਰੂਰੀ ਸੀਗਾ। ਇਸ ਕਰਕੇ ਰਾਜ ਨੇ ਵੀ ਇਹ ਕੋਸ਼ਿਸ਼ ਕੀਤੀ ਅਤੇ ਪੱਛਮ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਉਹ ਪੈਦਾ ਹੋਏ, ਅਤੇ ਸ਼ਹਿਰਾਂ ਦੇ ਵਿੱਚ ਫਿਰ ਉਹਨਾਂ ਦੀ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਰਾਜਿਆਂ ਵੱਲੋਂ ਨਵੀਂ ਤਰ੍ਹਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ। ਜਿਵੇਂ ਜਿਹੜਾ ਫਰਾਂਸ ਦਾ ਰਾਜਾ ਸੀਗਾ, ਉਹਨੇ ਬਹੁਤ ਵਧੀਆ ਸ਼ਹਿਰ ਹੋਣ ਦੇ ਬਾਵਜੂਦ ਵੀ ਨਵੇਂ ਸ਼ਹਿਰ ਵਸਾਏ, ਉਹਨਾਂ 'ਚ ਨਵੇਂ ਮਹੱਲ ਪੈਦਾ ਕੀਤੇ, ਉਹਦੇ ਵਿੱਚ ਉਹਨੇ ਸਕੋਲਰਸ ਦੇ ਲਈ ਵਜ਼ੀਫੇ ਦਿੱਤੇ, ਉਹਨਾਂ ਦੇ ਰਹਿਣ ਲਈ ਨਵੀਆਂ ਕਲੋਨੀਆਂ ਆਬਾਦ ਕੀਤੀਆਂ। ਤਾਂ ਉਹਨੇ ਉੱਥੇ ਵੱਖ ਵੱਖ ਰਾਜਿਆਂ ਨੇ ਬਾਦਸ਼ਾਹਾਂ ਨੇ ਇਸ ਤਰ੍ਹਾਂ ਦੇ ਮਾਡਲ ਦਿੱਤੇ ਦੁਨੀਆ ਨੂੰ ਕਿ ਤੁਸੀਂ ਇਸ ਤਰ੍ਹਾਂ ਸ਼ਹਿਰੀਕਰਨ ਜਿਹੜਾ ਆ ਉਹਨੂੰ ਇੱਕ ਥਾਂ 'ਤੇ ਕੇਂਦਰਿਤ ਕਰੋ। ਇਹ ਸਾਰਾ ਕੁਝ ਜਿਹੜਾ ਉੱਥੇ ਇਕੱਠਾ ਹੀ ਹੋ ਰਿਹਾ ਸੀਗਾ। ਇਸ ਤੋਂ ਬਾਅਦ ਕੀ ਹੁੰਦਾ ਆ ਕਿ ਇਹਨਾਂ ਦੇ ਵਿੱਚ ਜਦੋਂ ਪੈਸਾ ਆਉਂਦਾ ਤਾਂ ਵੱਖ ਵੱਖ ਮੁਲਕਾਂ ਦੇ ਵਿੱਚ, ਕਿਉਂਕਿ ਪਹਿਲਾਂ ਡੱਚ ਸੁਪਰੀਮੇਸੀ ਹੋਈ, ਫਿਰ ਫਰਾਂਸ ਅਤੇ ਸਪੇਨ ਜਿਹੜੇ ਸੀਗੇ ਉਹ ਵੀ ਆਪਣੇ ਆਪ ਨੂੰ ਸਮਝਣ ਲੱਗੇ ਕਿ ਕਿਉਂਕਿ ਸਪੇਨੀ ਵਿੱਚ ਹਾਜ਼ਰਾਂ ਸਨ ਬਹੁਤ ਜ਼ਿਆਦਾ, ਅਤੇ ਫਰਾਂਸੀਸੀਆਂ ਦੇ ਕੋਲ ਵੀ ਬੜੀ ਹੋਮੇ ਸੀਗੀ, ਉਹਨਾਂ ਨੂੰ ਲੱਗਦਾ ਕਿ ਅਸੀਂ ਦੁਨੀਆ ਦੇ ਸੱਭਿਆਚਾਰ ਦਾ ਧੁਰਾ ਹਾਂ, ਉਹ ਅੱਜ ਵੀ ਮੰਨਦੇ ਆ, ਤੋ ਜਿੰਨੀ ਤਰ੍ਹਾਂ ਦੇ ਵੀ ਫੈਸ਼ਨ ਨੇ ਉਹ ਸਾਰੇ ਫਰਾਂਸ ਤੋਂ ਸ਼ੁਰੂ ਹੁੰਦੇ ਨੇ। ਤੋ ਉਹਨਾਂ ਨੇ ਫਰਾਂਸ ਵਾਲਿਆਂ ਨੇ ਸਪੇਨ ਵਾਲਿਆਂ ਨੇ ਅਤੇ ਇਹਨਾਂ ਨੇ ਬਹੁਤ ਵੱਡੀਆਂ ਲੜਾਈਆਂ ਕੀਤੀਆਂ ਆਪਸ ਵਿੱਚ, ਅਤੇ ਉਹਦੇ ਵਿੱਚ ਫਿਰ ਇੱਕ ਨੈਗੋਸ਼ੀਏਟਰ ਦੇ ਤੌਰ ਦੇ ਉੱਤੇ ਬਰਤਾਨੀਆ ਦਾ ਉਭਾਰ ਹੋਇਆ। ਤੋ ਬਰਤਾਨੀਆ ਨੇ ਇਹ ਜਿਹੜਾ ਸਾਰਾ ਪੱਛਮੀ ਸਿਸਟਮ ਆ ਇਹਨੂੰ ਸੈੱਟ ਕਰਨ ਦੇ ਵਿੱਚ ਇੱਕ ਕਹਿ ਲਓ ਕਿ ਵਿਚੋਲੇ ਦੀ ਭੂਮਿਕਾ ਵੀ ਨਿਭਾਈ, ਅਤੇ ਉਹਨੇ ਇੱਕ ਤੀਸਰੀ ਧਿਰ ਖੜੀ ਕੀਤੀ ਜਿਹਦੇ ਵਿੱਚ ਉਹਨੇ ਫਿਰ ਹੌਲੀ ਹੌਲੀ ਜਿਹੜੀ ਡੱਚ ਸੁਪਰੀਮੇਸੀ ਆ ਇਹ ਇਸ ਨੂੰ ਤਬਾਹ ਕੀਤਾ, ਅਤੇ ਜਿਹੜੀਆਂ ਕਲੋਨੀਆਂ ਡੱਚਾਂ ਕੋਲ ਸਨ ਉੱਥੇ ਜਾ ਕੇ ਉਹਨੇ ਆਪਣੀਆਂ ਵੀ ਕਲੋਨੀਆਂ ਆਬਾਦ ਕੀਤੀਆਂ ਉਹਨਾਂ ਧਰਤੀਆਂ ਦੇ ਉੱਤੇ। ਜਿਵੇਂ ਹਿੰਦੁਸਤਾਨ ਵਿੱਚ ਪਹਿਲਾਂ ਜਿਹੜਾ ਪਹਿਲੇ ਜਿਹੜੇ ਫਰਾਂਸੀਸੀ ਅਤੇ ਡੱਚ ਲੋਕਾਂ ਦੇ ਕਬਜ਼ੇ ਹੇਠ ਜ਼ਮੀਨ ਹੈਗੀ ਸੀਗੀ, ਬਾਅਦ 'ਚੋਂ ਜਿਹੜੀ ਇਹ ਬਰਤਾਨੀਆ ਵਾਲਿਆਂ ਨੇ ਆ ਕੇ ਉਹਨਾਂ ਨੂੰ ਇੱਥੋਂ ਖਦੇੜਿਆ, ਅਤੇ ਕਈ ਤਾਂ ਜਿਹੜੇ ਦੱਖਣੀ ਜਿਹੜੇ ਕੇਰਲਾ ਵੱਲ ਸਾਈਡ 'ਤੇ ਬਹੁਤ ਸਾਰੇ ਇਲਾਕੇ ਅਤੇ ਕਾਫੀ ਲੰਬਾ ਅਰਸਾ ਵੀ ਉਹਨਾਂ ਦੇ ਥੱਲੇ ਰਹੇ ਨੇ। ਤੋ ਇਹਦੇ ਵਿੱਚ ਕੀ ਹੋਇਆ ਕਿ ਸਾਰਾ ਯੂਰਪੀਅਨ ਜਿਹੜਾ ਰਾਜਨੀਤਿਕ ਪ੍ਰਬੰਧ ਆ ਉਹ ਨਿਯਮਿਤ ਹੋ ਗਿਆ ਬਰਤਾਨੀਆ ਦੇ ਕੇਂਦਰ ਵਿੱਚ ਆਉਣ ਨਾਲ, ਅਤੇ ਉਹਦੇ ਵਿੱਚ ਬਰਤਾਨੀਆ ਦੀ ਚੜ੍ਹਤ ਹੋ ਗਈ ਅਤੇ ਡੱਚ ਸ਼ਕਤੀ ਦਾ ਨਿਘਾਰ ਹੋ ਗਿਆ। ਅਤੇ ਇਹਦੇ ਨਾਲ ਨਾਲ ਹੀ ਦੂਜੇ ਪਾਸਿਓਂ ਜਿਹੜਾ ਰੂਸ ਆ ਉਹ ਵੀ ਯੂਰਪੀਅਨ ਸ਼ਕਤੀ ਵਜੋਂ ਆਪਣੇ ਆਪ ਨੂੰ ਉਭਾਰਨ ਵਿੱਚ ਕਾਮਯਾਬ ਹੋ ਗਿਆ। ਤੋ ਇਸ ਸਾਰੇ ਕੁਛ ਨੂੰ ਜਿਹੜਾ ਆ ਉਹ ਯੂਰਪੀਅਨ ਪੋਲੀਟੀਕਲ ਸੈਟਲਮੈਂਟ ਵੀ ਕਿਹਾ ਜਾ ਸਕਦਾ ਹੈ। ਅਤੇ ਇਹਦੇ ਵਿੱਚੋਂ ਫਿਰ ਜਦੋਂ ਇਹ ਸਾਰੀ ਪੋਲੀਟੀਕਲ ਸੈਟਲਮੈਂਟ ਹੋ ਗਈ ਤਾਂ ਫਿਰ ਉੱਥੋਂ ਦੇ ਦਾਨਿਆਂ ਨੇ ਸੋਚਿਆ ਵੀ ਹੁਣ ਲੜਾਈਆਂ ਦਾ ਯੁੱਗ ਨਹੀਂ ਰਿਹਾ, ਹੁਣ ਜਿਹੜੇ ਸਾਡੇ ਧਰਤੀਆਂ ਦੇ ਵਿਸਤਾਰ ਦੇ ਸੁਪਨੇ ਹੁੰਦੇ ਉਹ ਨਹੀਂ ਕੋਈ ਰਹੇ, ਸਾਡੇ ਸਮਾਜ ਜਿਹੜੇ ਨੇ ਉਹ ਸਟੇਬਲ ਸਮਾਜ ਬਣ ਗਏ ਨੇ, ਅਤੇ ਫਿਰ ਸਾਨੂੰ ਆਪਣੇ ਇੱਕ ਚੰਗੇ ਭਵਿੱਖ ਬਾਰੇ ਸੋਚਣਾ ਚਾਹੀਦਾ। ਅਤੇ ਇਹ ਇੱਕ ਚੁੱਪ ਚੁਪੀਤੇ ਚੱਲਣ ਵਾਲੀ, ਇੱਕ ਅੰਦਰ ਖਾਤੇ ਚੱਲਣ ਵਾਲੀ ਲਹਿਰ ਸੀਗੀ ਜਿਹਦੇ ਵਿੱਚ ਪ੍ਰੋਟੈਸਟੈਂਟ ਵੀ ਸ਼ਾਮਿਲ ਸਨ ਅਤੇ ਜਿਹਦੇ ਵਿੱਚ ਬਿਨਾਂ ਧਰਮ ਤੋਂ ਜੀਵਨ ਜੀਣ ਵਾਲੇ ਲੋਕ ਜਿਹੜੇ ਸੈਕੂਲਰ ਲੋਕ ਨੇ ਉਹ ਲੋਕ ਵੀ ਇਹਦੇ ਸ਼ਾਮਿਲ ਸਨ, ਅਤੇ ਉਹਨਾਂ ਨੇ ਫਿਰ ਇੱਕ ਨਵੀਂ ਤਰ੍ਹਾਂ ਦੇ ਸੱਭਿਆਚਾਰ ਨੂੰ, ਇੱਕ ਨਵੀਂ ਤਰ੍ਹਾਂ ਦੀ ਸੋਚ ਨੂੰ ਜਨਮ ਦਿੱਤਾ ਜਿਹਨੂੰ ਅੱਗੇ ਚੱਲ ਕੇ ਫਿਰ ਗਿਆਨ ਕਰਨ ਲਹਿਰ ਜਾਂ ਐਨਲਾਈਟਨਮੈਂਟ ਮੂਵਮੈਂਟ ਦਾ ਨਾਂ ਦਿੱਤਾ ਜਾਂਦਾ। ਅਤੇ ਇਹਦਾ ਕੇਂਦਰ ਜਿਹੜਾ ਆ ਉਹ ਫਿਰ ਬਰਤਾਨੀਆ ਵਿੱਚ ਬਣਦਾ ਹੈ, ਅਤੇ ਇਹਦੇ ਵਿੱਚ ਹੋਰ ਵੀ ਕਈ ਮੁਲਕਾਂ ਦੀਆਂ ਜਿਹੜੀਆਂ ਪ੍ਰਤਿਭਾਵਾਂ ਨੇ ਉਹ ਸ਼ਾਮਿਲ ਰਹਿੰਦੀਆਂ ਨੇ। ਅਤੇ ਫਿਰ ਜਿਹੜਾ ਬਰਤਾਨੀਆ ਹੈ ਉਹ ਇਸ ਐਨਲਾਈਟਨਮੈਂਟ ਮੂਵਮੈਂਟ ਨੂੰ ਲੈ ਕੇ ਦੁਨੀਆ ਦੇ ਵਿੱਚ ਜਾਂਦਾ ਆ ਕਿ ਵਾਈਟ ਮੈਨਸ ਬਰਡਨ ਦਾ ਜਿਹੜਾ ਕੋਨਸੈਪਟ ਪੈਦਾ ਹੁੰਦਾ, ਉਹ ਜਿੱਥੇ ਉਹ ਦੱਸਦੇ ਆ ਕਿ ਅਸੀਂ ਬਾਕੀ ਦੁਨੀਆ ਨੂੰ ਐਨਲਾਈਟਨ ਕਰਨਾ ਆ, ਉਹਨਾਂ ਨੂੰ ਅਸੀਂ ਗਿਆਨ ਦੇ ਨਾਲ ਸਰਸ਼ਾਰ ਕਰਨਾ ਆ, ਉਹ ਇਹ ਦਾਅਵਾ ਦਿੰਦੇ ਆ, ਇਹ ਸੁਪਨਾ ਦਿੰਦੇ ਆ, ਇਹ ਲੈ ਕੇ ਫਿਰ ਦੂਸਰੇ ਮੁਲਕਾਂ ਵਿੱਚ ਜਾਂਦੇ ਆ। ਚਲੋ ਇਹ ਇੱਕ ਮੁੱਢਲੀ ਜੀ ਜਾਣਕਾਰੀ ਸੀਗੀ। ਇਹਦੇ ਵਿੱਚ ਇੱਕ ਤੀਜਾ ਭਾਗ ਹੈ ਜਿਹਦੇ ਵਿੱਚ ਜਿਹਦੇ 'ਤੇ ਬਾਅਦ 'ਚੋਂ ਬਹੁਤ ਬੰਦਿਆਂ ਨੇ ਕੰਮ ਕੀਤਾ, ਉਹ ਹੈਗਾ ਆ ਉੱਤਰ ਬਸਤੀਵਾਦੀ ਪ੍ਰਵਚਨ ਜਿਹਨੂੰ ਆਪਾਂ ਕਹਿੰਦੇ, ਜਾਂ ਪੋਸਟ ਕਲੋਨੀਅਲ ਡਿਸਕੋਰਸ ਆ, ਜਿਹਦੇ ਵਿੱਚ ਜ਼ਿਆਦਾਤਰ ਯਹੂਦੀ ਸਕਾਲਰ ਕੰਮ ਕਰਦੇ। ਉਹ ਕਿਉਂ ਕੰਮ ਕਰਦੇ ਇਹ ਵੀ ਇੱਕ ਸਮਝਣ ਵਾਲੀ ਲੋੜ ਹੈ। ਪਰ ਉਹਨਾਂ ਸਾਰਿਆਂ ਵਿਦਵਾਨਾਂ ਨੇ ਫਿਰ ਇਸ ਗਿਆਨ ਕਰਨ ਦੀ ਲਹਿਰ ਦਾ ਬਹੁਤ ਜ਼ਿਆਦਾ ਵਿਸ਼ਲੇਸ਼ਣ ਕੀਤਾ ਆ, ਅਤੇ ਉਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਸਾਹਿਤ ਆ ਉਹ ਪੈਦਾ ਹੋਇਆ। ਅਤੇ ਅਸੀਂ ਇਹਨਾਂ ਇਸ ਲੜੀ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਉਹ ਸਕਾਲਰ ਬੇਸਡ ਲੜੀਆਂ ਵੀ ਆਪਾਂ ਚਲਾਵਾਂਗੇ, ਜਿਹਦੇ ਵਿੱਚ ਜਿਵੇਂ ਫੂਕੋ ਹੈ ਜਾਂ ਦੈਰੀਦਾ ਹੈ ਜਾਂ ਹੋਰ ਬੰਦੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਵੱਡੇ ਚੈਲੰਜ ਦਿੱਤੇ ਨੇ, ਗਾਟਰੀ ਆ, ਹੋਰ ਬੰਦਿਆਂ ਨੇ ਬਾਤਈ ਆ, ਇਹਨਾਂ ਬੰਦਿਆਂ ਨੇ ਕੰਮ ਕੀਤਾ ਜਿਹਨਾਂ ਦੀ ਗੱਲ ਪ੍ਰੋਫੈਸਰ ਡਾਕਟਰ ਗੁਰਭਗਤ ਸਿੰਘ ਹੋਰਾਂ ਵੀ ਵੱਡੇ ਪੱਧਰ 'ਤੇ ਆਪਣੀਆਂ ਲਿਖਤਾਂ ਵਿੱਚ ਲਿਆਂਦੀ ਹੈ, ਅਤੇ ਹੋਰ ਜਿਹੜੀਆਂ ਅਕਾਦਮਿਕ ਸੰਸਥਾਵਾਂ ਨੇ ਉੱਥੇ ਵੀ ਇਹਨਾਂ ਦਾ ਚਰਚਾ ਹੋਇਆ। ਤੋ ਸਿੱਖਾਂ ਨੂੰ ਵੀ ਇਹ ਸਮਝਣ ਪੜਨ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਹਾਲੇ ਆਪਣੇ ਆਪ ਨੂੰ ਉਸ ਬਸਤੀਵਾਦੀ ਸਾਰੇ ਪ੍ਰਵਚਨ ਤੋਂ ਮੁਕਤ ਕਰਨਾ ਆ, ਅਜੇ ਉਹ ਸਾਰੀਆਂ ਚੀਜ਼ਾਂ ਮੁਕਤੀ ਹੋਈ ਨਹੀਂ ਸਾਡੀ, ਅਤੇ ਉਹਦੇ ਲਈ ਇਹ ਪਹਿਲਾਂ ਉਹਨਾਂ ਦਾ ਇਤਿਹਾਸ ਜਾਣਾਂਗੇ ਅਸੀਂ, ਅਤੇ ਫਿਰ ਉਹਦੇ ਵਿੱਚ ਉਤਰਾਂਗੇ। ਤੀਜੇ ਭਾਗ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਦਾ ਜਿਹੜਾ ਸਾਡੇ ਉੱਤੇ ਅਸਰ ਹੋਇਆ ਜਾਂ ਸਾਡੇ ਵਿੱਚ ਉਹਦੀਆਂ ਮਾਨਤਾਵਾਂ ਬਦਲੀਆਂ ਜਾਂ ਉਹਨਾਂ ਦੀਆਂ ਮਾਨਤਾਵਾਂ ਅਸੀਂ ਗ੍ਰਹਿਣ ਕੀਤੀਆਂ, ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਜਾਣ ਲਈਏ। ਅਤੇ ਬਸਤੀਵਾਦੀ ਪ੍ਰਵਚਨ ਗਿਆਨ ਕਰਨ ਦੀ ਲਹਿਰ ਉੱਪਰ ਆਧਾਰਿਤ ਹੈ। ਇਸ ਦੇ ਖਿਆਲ ਪ੍ਰਬੰਧ ਸੰਸਥਾਵਾਂ ਅਤੇ ਵੱਡੇ ਵਿਅਕਤੀਆਂ ਵਿੱਚ ਤਾਨਾਸ਼ਾਹੀ ਪ੍ਰਧਾਨ ਹੈ। ਇਹਦਾ ਜਿਹੜਾ ਮੂਲ ਖਾਸਾ ਆ ਉਹ ਤਾਨਾਸ਼ਾਹੀ ਆ। ਤੋ ਇਹ ਸਮਝਦੇ ਆ ਵੀ ਅਸੀਂ ਹੀ ਗਿਆਨ ਦੇ ਕੇਂਦਰ ਹਾਂ, ਅਸੀਂ ਹੀ ਗਿਆਨ ਦੇ ਧਾਰਨੀ ਹਾਂ, ਅਤੇ ਅਸੀਂ ਹੀ ਬਾਕੀ ਲੋਕਾਂ ਨੂੰ ਗਿਆਨ ਦੇਣਾ ਹੈ, ਅਤੇ ਬਾਕੀ ਲੋਕਾਂ ਦੀ ਜਿਹੜੀ ਹਸਤੀ ਆ, ਜਿਹੜੀ ਬਾਕੀ ਲੋਕਾਂ ਦੀਆਂ ਗਿਆਨ ਦੀਆਂ ਪਰੰਪਰਾਵਾਂ ਨੇ, ਉਹਨੂੰ ਇਹ ਕੋਈ ਜਿਹੜਾ ਮੁੱਲ ਨਹੀਂ ਦਿੰਦੇ, ਉਹਨੂੰ ਕੋਈ ਮਾਇਨਾ ਨਹੀਂ ਦਿੰਦੇ, ਅਤੇ ਉਹਨੂੰ ਆਪਣੇ ਮਤਲਬ ਕਿ ਇਸ ਤਰ੍ਹਾਂ ਦੇ ਰਵੱਈਏ ਦੇ ਨਾਲ ਤਹਿਸ ਨਹਿਸ ਕਰ ਦਿੰਦੇ ਆ। ਇਸ ਕਰਕੇ ਇਹਦੇ ਵਿੱਚ ਇਹਦੀਆਂ ਸੰਸਥਾਵਾਂ ਵਿੱਚ ਅਤੇ ਇਹਦੇ ਵਿਅਕਤੀਆਂ ਵਿੱਚ ਜਿਹੜੀਆਂ ਵੱਡੀਆਂ ਪ੍ਰਤਿਭਾ ਨੇ ਉਹਨਾਂ ਦੇ ਵਿੱਚ ਤਾਨਾਸ਼ਾਹੀ ਰਵੱਈਆ ਜਿਹੜਾ ਉਹ ਪ੍ਰਧਾਨ ਆ। ਦੂਸਰਾ ਇਹਦਾ ਪ੍ਰਭਾਵ ਇਹ ਹੈ ਕਿ ਇਹਦੇ ਨਾਲ ਮਨੁੱਖ ਦਾ ਕੁਦਰਤ ਦੇ ਉੱਪਰ ਨਿਯੰਤਰਣ ਵੱਧਦਾ ਹੈ। ਜਿਹਦੀ ਪ੍ਰਤੱਖ ਉਦਾਹਰਣ ਆਪਾਂ ਦੇਖਣੀ ਹੋਵੇ ਕਿ ਜਿਵੇਂ ਆ ਬਿਜਲੀ ਚੱਲ ਰਹੀ ਹੈ, ਇਹ ਬਿਜਲੀ ਇਹ ਹਾਈਡਲ ਪਾਵਰ ਆਪਾਂ ਇੱਥੇ ਵਰਤ ਰਹੇ ਹਾਂ, ਜਾਂ ਜੇ ਆਪਾਂ ਜੇ ਇਹ ਕੋਲੇ ਨਾਲ ਪੈਦਾ ਹੋਈ ਵੀ ਵਰਤ ਰਹੇ ਹੋਈਏ ਤਾਂ ਵੀ, ਤਾਂ ਇਹ ਕੁਦਰਤੀ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਸਮਝਿਆ ਗਿਆ ਪਹਿਲਾਂ ਗਿਆਨ ਕਰਨ ਜਿਹੜੀ ਲਹਿਰ ਦੇ ਨਾਲ, ਵਿਗਿਆਨ ਦੇ ਨਾਲ, ਫਿਰ ਕੁਦਰਤ ਦੀਆਂ ਉਹਨਾਂ ਸ਼ਕਤੀਆਂ ਦੇ ਉੱਤੇ ਕਾਬੂ ਹਾਸਲ ਕੀਤਾ ਗਿਆ, ਅਤੇ ਕੁਦਰਤ ਦੇ ਉੱਤੇ ਹੌਲੀ ਹੌਲੀ ਮਨੁੱਖ ਦਾ ਨਿਯੰਤਰਣ ਵਧਾਇਆ ਗਿਆ। ਇਹ ਗਿਆਨ ਕਰਨ ਲਹਿਰ ਦੇ ਵਿੱਚ ਇਹ ਮੰਨੀ ਹੋਈ ਧਾਰਨਾ ਸੀ ਕਿ ਕੁਦਰਤ ਉੱਪਰ ਮਨੁੱਖ ਦਾ ਨਿਯੰਤਰਣ ਹੋਣਾ ਚਾਹੀਦਾ ਹੈ, ਅਤੇ ਇਹ ਠੀਕ ਗੱਲ ਹੈ। ਤੋ ਇਹਦੇ ਨਾਲ ਸਮਾਜਾਂ ਸੱਭਿਆਚਾਰਾਂ ਦੇ ਵਿੱਚ ਬਹੁਤ ਵੱਡੀਆਂ ਮਾਨਤਾਵਾਂ ਬਦਲ ਗਈਆਂ। ਜਿਹੜੇ ਲੋਕ ਪਹਿਲਾਂ ਕੁਦਰਤ ਦੀ ਪੂਜਾ ਕਰਦੇ ਸਨ, ਕੁਦਰਤ ਦਾ ਜਿਹੜਾ ਆ ਸੰਤੁਲਨ ਬਰਕਰਾਰ ਰੱਖਣ ਲਈ ਕੰਮ ਕਰਦੇ ਸਨ, ਉਹਨਾਂ ਲੋਕਾਂ ਦੇ ਉਹਨਾਂ ਸਮਾਜਾਂ ਦੇ ਵਿੱਚ ਵੀ ਕੁਦਰਤ ਨੂੰ ਆਪਣੇ ਅਧੀਨ ਕਰਨ ਅਤੇ ਕੁਦਰਤ ਨੂੰ ਤਬਾਹ ਕਰਨ ਵਾਲੀਆਂ ਇਹੋ ਜਿਹੀਆਂ ਪ੍ਰਵਿਰਤੀਆਂ ਪੈਦਾ ਹੋਈਆਂ ਜਿਹੜੀਆਂ ਅੱਜ ਤੱਕ ਉਸ ਰੂਪ ਵਿੱਚ ਚੱਲ ਰਹੀਆਂ ਨੇ, ਅਤੇ ਇਹਨੂੰ ਕੋਈ ਵੀ ਸਮਾਜ ਚੈੱਕ ਕਰਨ ਲਈ ਤਿਆਰ ਵੀ ਨਹੀਂ ਹੈ। ਤੀਸਰੀ ਚੀਜ਼ ਜਿਹੜੀ ਇਹਦੇ ਵਿੱਚ ਸੀਗੀ, ਜਿਵੇਂ ਉਹਨੇ ਕਿਹਾ ਸੀਗਾ ਬੇਕਨ ਨੇ ਕਿ ਗਿਆਨ ਹੀ ਸ਼ਕਤੀ ਹੈ, ਤਾਂ ਇਹ ਬੜੀ ਵੱਡੀ ਇੱਕ ਚੀਜ਼ ਸੀਗੀ ਜਿਹੜੀ ਉਹਦੇ ਨਾਲ ਆਈ ਕਿ ਲੋਕਾਂ ਨੇ ਗਿਆਨ ਨੂੰ ਇੱਕ ਹਥਿਆਰ ਦੇ ਤੌਰ 'ਤੇ, ਗਿਆਨ ਨੂੰ ਇੱਕ ਸ਼ਕਤੀ ਦੇ ਤੌਰ 'ਤੇ ਉੱਤੇ ਸਮਝਿਆ। ਪਹਿਲਾਂ ਜਿਹੜਾ ਗਿਆਨ ਸੀਗਾ ਉਹ ਸੀਗਾ ਮਨੁੱਖ ਨੇ ਆਪਣਾ ਭਲਾ ਕਰਨਾ ਅਤੇ ਲੋਕਾਈ ਦਾ ਭਲਾ ਕਰਨਾ। ਹੁਣ ਇਹ ਕਿ ਮਨੁੱਖ ਨੇ ਗਿਆਨ ਹਾਸਲ ਕਰਨਾ ਤਾਂ ਕਿ ਉਹ ਤਾਕਤਵਰ ਹੋਵੇ, ਅਤੇ ਤਾਕਤਵਰ ਹੋ ਕੇ ਦੂਸਰੇ ਨੂੰ ਅਧੀਨ ਕਰੇ। ਤੋ ਇਸ ਕਰਕੇ ਇਹਦੇ 'ਚ ਗਿਆਨ ਦਾ ਸੁਭਾਅ ਬਦਲ ਗਿਆ। ਚੌਥੀ ਚੀਜ਼ ਇਹਦੇ ਵਿੱਚ ਹੋਈ ਕਿ ਮਨੁੱਖ ਜਿਹੜੇ ਨੇ ਉਹ ਤੱਥ ਪਸੰਦ ਜਾਂ ਹਕੀਕਤ ਪਸੰਦ ਹੋ ਗਏ, ਰੀਅਲਿਸਟਿਕ ਹੋ ਗਏ, ਜਾਂ ਕਹਿ ਲਓ ਕਿ ਫੈਕਚੁਅਲ, ਜਿਹੜੀ ਇਮੈਜੀਨੇਸ਼ਨ ਜਾਂ ਫੈਕਚੁਅਲ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਲੱਗਿਆ ਕਿ ਜਿਹੜੀਆਂ ਚੀਜ਼ਾਂ ਦੀ ਸਾਨੂੰ ਸਮਝ ਨਹੀਂ ਲੱਗਦੀ, ਜਿਹਨਾਂ 'ਚ ਨੂੰ ਅਸੀਂ ਨਾਪ ਨਹੀਂ ਸਕਦੇ, ਜਿਹੜੀਆਂ ਕੁਆਂਟੀਫਾਈਏਬਲ ਨਹੀਂ ਹੈਗੀਆਂ, ਉਹ ਜਾਂ ਤਾਂ ਨਹੀਂ ਆ, ਛਲਾਵਾ ਨੇ, ਝੂਠ ਨੇ, ਅਤੇ ਜਾਂ ਫਿਰ ਅਸੀਂ ਸਾਰਾ ਜ਼ੋਰ ਲਾ ਕੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਮਿਣਤੀ ਅਤੇ ਗਿਣਤੀ ਮਿਣਤੀ ਦੇ ਵਿੱਚ ਲੈ ਕੇ ਆਈਏ। ਅਤੇ ਇਹਦੇ ਨਾਲ ਫਿਰ ਕੀ ਹੋਇਆ ਕਿ ਜਿਹੜੇ ਇਤਿਹਾਸ ਸੀਗੇ ਉਹਦੀ ਪਰੰਪਰਾ ਬਦਲ ਗਈ। ਜਿਵੇਂ ਸਾਡੇ ਪਹਿਲਾਂ ਇੱਥੇ ਇਤਿਹਾਸ ਸੀਗਾ ਉਹ ਸਾਖੀ ਰੂਪ ਵਿੱਚ ਜਾਂ ਕਾਵਿ ਰੂਪ ਵਿੱਚ ਚੱਲਦਾ ਸੀਗਾ, ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਇੰਟੀਫਿਕ ਹਿਸਟਰੀ ਦਾ ਕੌਨਸੈਪਟ ਆਇਆ, ਵਿਗਿਆਨਕ ਇਤਿਹਾਸ। ਇਹ ਸਾਡੇ ਇਕੱਲੇ ਇੱਥੇ ਨਹੀਂ ਆਇਆ, ਸਾਰੀ ਦੁਨੀਆ 'ਤੇ ਆਇਆ। ਜਿੱਥੇ ਜਿੱਥੇ ਵੀ ਅੰਗਰੇਜ਼ ਗਏ ਨੇ, ਜਿੱਥੇ ਜਿੱਥੇ ਵੀ ਪੱਛਮੀ ਦ੍ਰਿਸ਼ਟੀ ਗਈ ਆ, ਉੱਥੇ ਉੱਥੇ ਹੀ ਲੋਕਾਂ ਨੇ ਆਪਣੇ ਵਿਰਸੇ ਨੂੰ, ਆਪਣੇ ਹੋ ਚੁੱਕੇ ਸਮੇਂ ਨੂੰ ਦੇਖਣ ਦੇ ਲਈ ਜਿਹੜਾ ਨਜ਼ਰੀਆ ਆ ਉਹ ਪੱਛਮ ਕੋਲੋਂ ਲੈ ਲਿਆ, ਅਤੇ ਉਹਦੇ ਵਿੱਚ ਤੱਥ ਦੀ ਜਿਹੜੀ ਆ ਉਹ ਪ੍ਰਮੁੱਖਤਾ ਲੈ ਆਉਂਦੀ, ਅਤੇ ਜਿਹੜਾ ਜਿਹੜੇ ਜਿਹੜੀ ਚੀਜ਼ ਦੇ ਵਿੱਚ ਤੱਥ ਨਾ ਹੋਵੇ ਉਹਨੂੰ ਝੂਠਾ ਅਤੇ ਜਿਹੜਾ ਉਹ ਨਿਰਾਧਾਰ ਕਹਿਣਾ ਸ਼ੁਰੂ ਕਰ ਦਿੱਤਾ। ਅਤੇ ਉਹਦੇ ਨਾਲ ਬਹੁਤ ਸਾਰੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਾਸ ਹੋ ਗਈਆਂ ਜਾਂ ਫਿਰ ਐਕਸਪੀਰੀਅੰਸ 'ਚੋਂ, ਅਨੁਭਵ 'ਚੋਂ ਖਾਰਜ ਹੋ ਗਈਆਂ। ਇਹਦੇ ਨਾਲ ਕੀ ਹੋਇਆ ਕਿ ਜਿਹੜੀ ਪਦਾਰਥਾਂ ਦੇ ਵਿੱਚ ਜਿਹੜੀਆਂ ਵਸਤੂਆਂ ਸਨ ਉਹ ਪਦਾਰਥ ਬਣ ਗਈਆਂ। ਪੱਛਮੀ ਦ੍ਰਿਸ਼ਟੀ ਦੇ ਆਉਣ ਨਾਲ ਪਹਿਲਾਂ ਅਸੀਂ ਵਸਤੂ ਦੇ ਨਾਲ ਇੱਕ ਵਿਚਿੱਤਰ ਸੰਸਾਰ ਮੰਨਦੇ ਸੀਗੇ ਵੀ ਇਹ ਜਿਹੜੀ ਕੋਈ ਜਿਹੜੀ ਵੀ ਕੋਈ ਚੀਜ਼ ਪੈਦਾ ਹੋ ਗਈ ਹੈ ਇਹਦੇ ਪਿੱਛੇ ਨਾਲ ਪੈਦਾ ਕਰਨ ਵਾਲੇ ਦਾ ਕੋਈ ਸੱਚ ਜੁੜਿਆ ਹੋਇਆ ਆ, ਇਹ ਚੀਜ਼ ਜਿੰਨੀ ਦਿਸ ਰਹੀ ਆ ਇਸ ਤੋਂ ਇਹਦਾ ਸੱਚ ਵੱਡਾ ਆ। ਅਤੇ ਮਨੁੱਖ ਪਹਿਲਾਂ ਵਸਤੂਆਂ ਬਾਰੇ, ਚੀਜ਼ਾਂ ਬਾਰੇ ਇਸ ਤਰ੍ਹਾਂ ਸੋਚਦਾ ਸੀਗਾ, ਪਰ ਬਾਅਦ ਵਿੱਚੋਂ ਜਦੋਂ ਇਹ ਪੱਛਮੀ ਦ੍ਰਿਸ਼ਟੀ ਆਈ ਜਿਹੜੀ ਹਰ ਇੱਕ ਚੀਜ਼ ਦਾ ਅਨਾਲਿਸਿਸ ਕਰਦੀ ਆ, ਹਰ ਇੱਕ ਚੀਜ਼ ਦੇ ਸੰਰਚਨਾ ਦੇ ਨਿਯਮ ਲੱਭਦੀ ਆ, ਤਾਂ ਫਿਰ ਉਹਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੀਆਂ ਇਹ ਚੀਜ਼ਾਂ ਨੇ ਇਹ ਪਦਾਰਥ ਆ, ਅਤੇ ਇਹਦੇ ਨਾਲ ਕੋਈ ਵੀ ਜਿਹੜਾ ਦੈਵੀ ਤਵ ਆ ਉਹ ਨਹੀਂ ਜੁੜਿਆ ਹੋਇਆ। ਅਤੇ ਜਿਹੜੀ ਇਹ ਸੰਸਾਰ ਦੇ ਵਿੱਚ ਚੀਜ਼ਾਂ ਦੀ ਬਹੁਲਤਾ ਆ, ਵੱਖ ਵੱਖ ਚੀਜ਼ਾਂ ਆ, ਉਹ ਰੂਪਾਂ ਦਾ ਇੱਕ ਪ੍ਰਬੰਧ ਬਣ ਗਈ। ਤੋ ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਆਪਾਂ ਅੱਗੇ ਜਾ ਕਰਾਂਗੇ ਕਿ ਰੂਪਾਂ ਦਾ ਪ੍ਰਬੰਧ ਕੀ ਹੁੰਦਾ ਆ। ਇਹਦੇ ਵਿੱਚ ਅੰਕ ਸਭ ਤੋਂ ਵੱਡਾ ਹਥਿਆਰ ਬਣ ਗਿਆ, ਜਿਹੜਾ ਅੰਕੜਾ, ਜਿਹਦਾ ਅੱਜ ਵੀ ਸਾਨੂੰ ਇੱਕ ਹਥਿਆਰ ਦੇ ਤੌਰ 'ਤੇ ਅੰਕ ਵਰਤਦਾ ਕੰਮ ਕਰਦਾ ਨਜ਼ਰ ਆਉਂਦਾ। ਜਿਵੇਂ ਸਾਡਾ ਆਧਾਰ ਕਾਰਡ ਆ, ਉਹ ਅਸਲ 'ਚ ਆਧਾਰ ਨੰਬਰ ਆ। ਜਿਵੇਂ ਸਾਡਾ ਡਰਾਈਵਿੰਗ ਲਾਇਸੈਂਸ ਆ, ਉਹ ਵੀ ਇੱਕ ਨੰਬਰ ਆ। ਸਾਡੀ ਵੋਟ ਆ, ਉਹ ਵੀ ਇੱਕ ਨੰਬਰ ਆ। ਬੈਂਕ ਦਾ ਖਾਤਾ ਇੱਕ ਨੰਬਰ ਆ, ਅੰਕ ਆ। ਤੋ ਅੰਕ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤਿਆ ਗਿਆ ਰਾਜ ਦੁਆਰਾ। ਉਹਦੇ ਵਿੱਚ ਮਨੁੱਖ ਦੀ ਹਸਤੀ ਜਿਹੜੀ, ਉਹਦੀ ਰੱਬੀ ਹੋਂਦ ਆ ਜਿਹੜੇ, ਜਾਂ ਮਨੁੱਖ ਦੇ ਤੌਰ 'ਤੇ ਵੀ ਉਹਦੇ ਜਿਹੜੇ ਬਹੁਤ ਵੱਡੇ ਪਸਾਰ ਆ, ਉਹ ਸੁੰਗੜ ਕੇ ਸਿਰਫ ਇੱਕ ਨੰਬਰ 'ਤੇ ਆ ਗਏ। ਮਨੁੱਖ ਦੀ ਪਛਾਣ ਹੀ ਇੱਕ ਨੰਬਰ 'ਤੇ ਆ ਗਈ, ਜਿਵੇਂ ਕਲਾਸਾਂ 'ਚ ਰੋਲ ਨੰਬਰ ਆ, ਇਸ ਤਰ੍ਹਾਂ ਹੋਰ ਚੀਜ਼ਾਂ। ਤੋ ਇਹਦੇ ਵਿੱਚ ਜਿਹੜਾ ਅੰਕ ਆ ਉਹ ਇੱਕ ਬਹੁਤ ਵੱਡੇ ਹਥਿਆਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ। ਅਗਲਾ ਇਹਦੇ 'ਤੇ ਪ੍ਰਭਾਵ ਇਹ ਪਿਆ ਕਿ ਇਹਦੇ ਨਾਲ ਪੂੰਜੀ ਦੀ ਪੈਦਾਵਾਰ ਵਧੀ, ਅਤੇ ਪੂੰਜੀ ਦੀ ਪੈਦਾਵਾਰ ਜਿਹੜੀ ਉਹਦੇ ਪਿੱਛੇ ਵਿਗਿਆਨ ਅਤੇ ਤਕਨੀਕ ਕੰਮ ਕਰਦੇ ਸੀ। ਵਿਗਿਆਨ ਅਤੇ ਤਕਨੀਕ ਨੇ ਮਸ਼ੀਨਰੀ ਪੈਦਾ ਕੀਤੀ, ਅਤੇ ਇਸ ਸਾਰੇ ਕੁਝ ਨੇ ਰਲ ਕੇ ਥੋੜ੍ਹੇ ਬੰਦਿਆਂ ਨੂੰ ਬਹੁਤੇ ਬੰਦਿਆਂ ਨੂੰ ਕਾਬੂ ਕਰਨ ਦੇ ਯੋਗ ਬਣਾ ਦਿੱਤਾ। ਇਸ ਤਰ੍ਹਾਂ ਜਦੋਂ ਅੰਗਰੇਜ਼ ਇੱਥੇ ਆਏ ਤਾਂ ਅੰਗਰੇਜ਼ ਇੱਥੇ ਬਹੁਤ ਥੋੜ੍ਹੀ ਮਾਤਰਾ ਵਿੱਚ ਆਪਣੇ ਨਾਲ ਅਫਸਰ ਲੈ ਕੇ ਆਏ। ਉਹਨਾਂ ਨੇ ਜਿਹੜੀ ਵੱਡੀ ਤਾਕਤ ਆ ਉਹ ਇੱਥੋਂ ਦੀਆਂ ਧਰਤੀਆਂ ਦੇ ਲੋਕਾਂ ਨੂੰ ਅਧੀਨ ਕਰਕੇ, ਇਹਨਾਂ ਨੂੰ ਆਪਣੇ ਅਧੀਨ ਕਰਕੇ ਆਪਣੀ ਸ਼ਕਤੀ ਦੇ ਤੌਰ 'ਤੇ ਵਰਤਿਆ, ਇਹਨਾਂ ਨੂੰ ਆਪਣਾ ਬਾਲਣ ਬਣਾ ਲਿਆ ਉਹਨਾਂ ਨੇ। ਅਤੇ ਇਹਦੀ ਵਜ੍ਹਾ ਇਹ ਸੀ ਕਿ ਉਹਨਾਂ ਦੇ ਕੋਲ ਵਿਗਿਆਨ ਸੀ ਅਤੇ ਤਕਨੀਕ ਸੀਗੀ। ਈਵਨ ਇੱਥੋਂ ਤੱਕ ਵੀ ਆ ਕਿ ਸ਼ੇਰੇ ਪੰਜਾਬ ਨੂੰ ਇੱਕ ਵਾਰ ਕੁਛ ਅੰਗਰੇਜ਼ ਮਿਲਣ ਆਏ ਤਾਂ ਜਨਰਲ ਡੌਰੀ ਸੀਗਾ ਲੁਧਿਆਣੇ ਜੋ ਰਹਿੰਦਾ ਸੀਗਾ, ਉੱਥੇ ਉਹ ਅਮਰੀਕਨ ਚਰਚ ਸੁਸਾਇਟੀ ਦਾ ਸ਼ਾਇਦ ਮੁਖੀ ਸੀਗਾ ਜਾਂ ਉੱਥੇ ਕਿਸੇ ਚਰਚ ਦੇ ਮਿਸ਼ਨ ਉੱਤੇ ਸੀਗਾ, ਮਿਸ਼ਨਰੀ ਸੀਗਾ ਬਹੁਤ ਵੱਡਾ ਉਹ, ਅਤੇ ਉਹ ਜਰਨੈਲ ਵੀ ਸੀਗਾ ਅੰਗਰੇਜ਼ਾਂ ਦਾ, ਜਨਰਲ ਡੌਰੀ ਉਹਦਾ ਨਾਂ ਸੀਗਾ। ਉਹਨੇ ਉਹ ਵੀ ਨਾਲ ਸੀਗਾ, ਕੁਛ ਬੰਦੇ ਆਏ, ਅਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਕਹਿ ਲਓ ਫਰਿੱਜ ਵਰਗਾ ਕੋਈ ਯੰਤਰ ਬਣਾ ਕੇ ਵਿਖਾਇਆ ਜਿਹਦੇ ਵਿੱਚ ਉਹਨਾਂ ਨੇ ਪਾਣੀ ਨੂੰ ਠੰਡਾ ਕਰਕੇ ਵਿਖਾਤਾ। ਅਤੇ ਸ਼ੇਰ ਪੰਜਾਬ ਬਹੁਤ ਹੈਰਾਨ ਹੋਇਆ, ਅਤੇ ਉਹਨੇ ਕਿਉਂਕਿ ਉਹ ਪਹਿਲਾਂ ਜਾਣਦਾ ਸੀਗਾ ਕਿ ਇਹਨਾਂ ਦੇ ਕੋਲ ਜਿਹੜੀ ਤੋਪ ਆ ਉਹਦਾ ਸਹੀ ਨਿਸ਼ਾਨਾ ਲਾਉਣ ਦੀ ਬੜੀ ਸਮਰੱਥਾ ਆ, ਅਤੇ ਉਹ ਸਮਰੱਥਾ ਦੀ ਵਜ੍ਹਾ ਸਮਝਦਾ ਸੀ ਵੀ ਉਹਨੇ ਪੁੱਛਿਆ ਸੀਗਾ ਜਾਂ ਉਹਨੇ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਹਰੀ ਸਿੰਘ ਨਲੂਆ ਵੀ ਸਿਆਣੇ ਬੰਦੇ ਸੀਗੇ ਬਹੁਤ ਜ਼ਿਆਦਾ। ਉਹਨਾਂ ਨੇ ਦੱਸਿਆ ਸੀਗਾ ਕਿ ਇਹ ਗਣਿਤ ਜਿਹੜਾ ਮੈਥੇਮੈਟਿਕਸ ਆ ਉਹਨੂੰ ਵੱਖਰੇ ਤੌਰ 'ਤੇ ਪੜ੍ਹਾਉਂਦੇ ਆ ਆਪਣੇ ਬੰਦਿਆਂ ਨੂੰ, ਅਤੇ ਜਿਹਦੇ ਨਾਲ ਇਹ ਜਿਹੜੀ ਤੋਪ ਆ ਉਹਦਾ ਐਕੂਰੇਟ ਨਿਸ਼ਾਨਾ ਲਾਉਣ ਦੇ ਸਮਰੱਥ ਆ ਇਹਨਾਂ ਦੀ ਫੌਜ। ਅਤੇ ਸ਼ੇਰ ਪੰਜਾਬ ਚਾਹੁੰਦਾ ਸੀਗਾ ਕਿ ਸਾਡੀ ਫੌਜ ਨੂੰ ਵੀ ਇਹ ਪੜ੍ਹਾਇਆ ਜਾਵੇ, ਇਸ ਕਰਕੇ ਉਹਨਾਂ ਦੇ ਨਾਲ ਗੱਲਬਾਤ ਚਲਾ ਰਿਹਾ ਸੀ ਕਿ ਇੱਥੇ ਉਹ ਸਾਰਾ ਜਿਹੜਾ ਪੜ੍ਹਾਉਣ ਦਾ ਸਿਲਸਿਲਾ ਉਹ ਸ਼ੁਰੂ ਕੀਤਾ ਜਾਵੇ। ਤੋ ਇਹਨਾਂ ਨੇ ਜਿਹੜੀ ਇਹ ਚੀਜ਼ਾਂ ਨੇ ਇਹਦੇ ਨਾਲ ਥੋੜ੍ਹੀ ਜਿਹੀ ਹੈਰਾਨੀ ਵੀ ਪੈਦਾ ਕੀਤੀ, ਅਤੇ ਇਹਦੇ ਨਾਲ ਜਿਹੜੀ ਤਕਨੀਕ ਆ ਉਹਦੀ ਇੱਕ ਚੜ੍ਹਤ ਜਿਹੜੀ ਉਹ ਸਾਹਮਣੇ ਨਜ਼ਰ ਆਉਂਦੀ ਹੈ ਅਤੇ ਇਹ ਥੋੜ੍ਹੇ ਬੰਦਿਆਂ ਨੇ ਆ ਕੇ ਜ਼ਿਆਦਾ ਵੱਡੇ ਸਮੂਹਾਂ ਨੂੰ ਕਾਬੂ ਕਰ ਲਿਆ। ਅਤੇ ਇਹਦੇ ਵਿੱਚ ਹੋਰ ਕੀ ਹੁੰਦਾ ਹੈ ਕਿ ਹੌਲੀ ਹੌਲੀ ਇਹ ਸ਼ਕਤੀਆਂ ਜਿਹੜੀਆਂ ਨੇ ਉਹ ਹਿੰਦੁਸਤਾਨ ਵੱਲ ਆਉਂਦੀਆਂ ਨੇ, ਪੰਜਾਬ ਵੱਲ ਆਉਂਦੀਆਂ ਨੇ, ਅਤੇ ਇੱਥੇ ਆ ਕੇ ਸਾਡੇ ਨਾਲ ਉਹਨਾਂ ਦਾ ਇੱਕ ਕਹਿ ਲਓ ਕਿ ਸੰਵਾਦ ਚੱਲਦਾ ਆ, ਜਿਸ ਦੇ ਵੱਖ ਵੱਖ ਪੱਖਾਂ ਉੱਤੇ ਬਾਕੀ ਵਿਦਵਾਨਾਂ ਨੇ ਗੱਲ ਕਰਨੀ। ਮੈਂ ਸਿਰਫ ਜਾਂਦਾ ਜਾਂਦਾ ਦੋ ਤਿੰਨ ਨੁਕਤੇ ਆਖਰੀ ਤੁਹਾਡੇ ਨਾਲ ਸਾਂਝੇ ਕਰਾਂਗਾ। ਉਹ ਇੱਕ ਹੈ ਕਿ ਇਹ ਜਿਹੜੀ ਗਿਆਨ ਕਰਨ ਦੀ ਲਹਿਰ ਹੈ ਅਤੇ ਜਾਂ ਇਹ ਜਿਹੜਾ ਸਟੇਟ ਦਾ ਉਸ ਵੇਲੇ ਦਾ ਰੂਪ ਸੀਗਾ ਅਤੇ ਮੌਜੂਦਾ ਰੂਪ ਵੀ ਹੈ, ਜਿਹਦੇ ਸੰਬੰਧੀ ਜਿਹੜਾ ਡਿਜੀਟਲ ਸਾਰੇ ਸੰਸਾਰ ਆ ਇਹਦੇ ਵਿੱਚ ਨਿਯੰਤਰਣ ਕਿਵੇਂ ਕੀਤਾ ਜਾਂਦਾ ਆ, ਇਹ ਮੌਜੂਦਾ ਸਮੇਂ ਦੀ ਗੱਲ ਆ। ਅਤੇ ਜਿਹੜੀ ਉਸ ਵੇਲੇ ਦੀ ਗੱਲ ਸੀਗੀ, ਉਸ ਵੇਲੇ ਵੀ ਗਿਆਨ ਦੇ ਉੱਤੇ ਨਿਯੰਤਰਣ ਸੀਗਾ, ਜਿਹੜੀ ਸੂਚਨਾ ਆ ਉਹ ਸਟੀਕ ਸੂਚਨਾ ਸੀਗੀ, ਸੂਚਨਾ ਉਹ ਬਿਲਕੁਲ ਸਹੀ ਹੁੰਦੀ ਸੀ ਪਰ ਉਹ ਨਿਯੰਤਰਿਤ ਹੁੰਦੀ ਸੀ। ਤੋ ਇਹਦੇ ਵਿੱਚ ਕੀ ਗੱਲ ਖਾਸ ਕੰਮ ਕਰਦੀ ਹੈ ਕਿ ਸਟੀਕ ਨਿਯੰਤਰਿਤ ਸੂਚਨਾ ਅਤੇ ਨਵੀਂ ਕਿਸਮ ਦਾ ਮਨੋਰੰਜਨ ਇਹ ਅੰਗਰੇਜ਼ ਇੱਥੇ ਲੈ ਕੇ ਆਏ, ਉਹਨਾਂ ਨੇ ਇੱਥੇ ਸਹੀ ਅਤੇ ਨਿਯੰਤਰਿਤ ਸੂਚਨਾ ਦੇ ਲਈ ਪ੍ਰੈਸ ਐਂਡ ਪਬਲੀਕੇਸ਼ਨ ਸ਼ੁਰੂ ਕੀਤਾ, ਇੱਥੇ ਸੰਚਾਰ ਦੇ ਸਾਧਨਾਂ ਨੂੰ ਕਾਬੂ ਕੀਤਾ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਲੱਗਿਆ ਵੀ ਸਹੀ ਜਾਣਕਾਰੀ ਦਾ ਸੋਮਾ ਇਹ ਹੈ, ਅਤੇ ਫਿਰ ਉਹਦੇ ਵਿੱਚ ਨਿਯੰਤਰਣ ਦੇ ਰਾਹੀਂ ਉਹ ਜਾਣਕਾਰੀ ਦਿੱਤੀ ਜਿਹੜੀ ਉਹ ਦੇਣਾ ਚਾਹੁੰਦੇ ਸਨ। ਅਤੇ ਹੌਲੀ ਹੌਲੀ ਉਹਨਾਂ ਨੇ ਆਪਣੇ ਆਪ ਨੂੰ ਸੂਚਨਾ ਅਤੇ ਗਿਆਨ ਦੇਣ ਵਾਲੇ ਸੋਮੇ ਦੇ ਤੌਰ 'ਤੇ ਲੋਕਾਂ ਦੇ ਅਚੇਤ ਮਨ ਵਿੱਚ ਪ੍ਰਵਾਨ ਕਰਵਾ ਲਿਆ। ਤੋ ਇਸ ਤਰ੍ਹਾਂ ਇਹ ਦੋ ਤਿੰਨ ਚੀਜ਼ਾਂ ਇਕੱਠੀਆਂ ਉਹ ਲੈ ਕੇ ਆਏ, ਇੱਕ ਸਹੀ ਸਟੀਕ ਜਾਣਕਾਰੀ ਜਿਹਦੇ ਵਿੱਚ ਉਹਨਾਂ ਦੇ ਪਿੱਛੇ, ਕਿਉਂਕਿ ਬਰਤਾਨੀਆ ਦੇ ਵਿੱਚ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਤੁਸੀਂ ਬਹੁਤ ਸਾਰੇ ਬੰਦਿਆਂ ਨੇ ਦੇਖਿਆ ਹੋਏਗਾ ਲਾਇਬ੍ਰੇਰੀਆਂ ਵਿੱਚ ਪਿਆ, ਕਿੰਨੇ ਵੋਲੀਅਮਸ ਵਿੱਚ ਆ, ਉਹਦਾ ਪੂਰਾ ਡਿਪਾਰਟਮੈਂਟ ਸੀਗਾ ਜਿਹੜੇ ਹਰ ਰੋਜ਼ ਨਵੇਂ ਸ਼ਬਦ ਨਵੇਂ ਸੰਕਲਪ ਘੜਦੇ ਸੀਗੇ ਅਤੇ ਉਹਨਾਂ ਦੇ ਉੱਤੇ ਵੱਡੇ ਵੱਡੇ ਲੇਖ, ਫਿਰ ਉਹਨਾਂ ਨੂੰ ਛਾਣ ਛਾਣ ਕੇ ਕਈ ਹਜ਼ਾਰਾਂ ਸਫਿਆਂ ਦੇ ਵਿੱਚੋਂ ਇੱਕ ਦੋ ਸਫਿਆਂ ਦੀ ਜਾਣਕਾਰੀ ਫਿਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਦਰਜ ਕੀਤੀ ਜਾਂਦੀ ਸੀ। ਉਹ ਕਵਾਇਦ ਹੁਣ ਚੱਲ ਰਹੀ ਜਾਂ ਨਹੀਂ ਚੱਲ ਰਹੀ ਮੈਨੂੰ ਪਤਾ ਨਹੀਂ, ਪਰ ਕੁਛ ਸਮਾਂ ਪਹਿਲਾਂ ਤੱਕ 10-20 ਸਾਲ ਪਹਿਲਾਂ ਤੱਕ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਡਿਪਾਰਟਮੈਂਟ ਪੂਰਾ ਬਰਤਾਨੀਆ ਵਿੱਚ ਚੱਲਦਾ ਸੀਗਾ ਅਤੇ ਉਹਨਾਂ ਦੀਆਂ ਜਿਹੜਾ ਡਿਕਸ਼ਨਰੀਆਂ ਅਤੇ ਜਿਹੜੇ ਹੋਰ ਚੀਜ਼ਾਂ ਇਹਦੇ 'ਤੇ ਬਹੁਤ ਕੰਮ ਕੀਤਾ, ਸ਼ਬਦਾਂ ਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ, ਭਾਸ਼ਾ ਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ। ਫਿਰ ਉਹਨਾਂ ਨੇ ਗਿਆਨ ਦੇ ਸੋਮੇ ਬਣਨ ਲਈ ਯੂਨੀਵਰਸਿਟੀ ਕਲਚਰ ਨੂੰ ਇੱਥੇ ਲਿਆਂਦਾ ਔਰ ਸਹੀ ਜਾਣਕਾਰੀ ਦੇ ਤੌਰ 'ਤੇ ਲੋਕਾਂ ਦੇ ਅਚੇਤ ਮਨ ਵਿੱਚ ਆਪਣੀ ਥਾਂ ਬਣਾਈ। ਇਹਦੇ ਨਾਲ ਹੀ ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨਾਂ ਨੇ ਮਨੋਰੰਜਨ ਦੇ ਨਵੇਂ ਜਿਹੜੇ ਤਰੀਕੇ ਲੋਕਾਂ ਨੂੰ ਦਿੱਤੇ, ਜਿਹੜੇ ਪਹਿਲਾਂ ਇੱਥੇ ਲੋਕ ਬਾਂਦਰ ਦਾ ਤਮਾਸ਼ਾ ਰਿੱਛ ਦਾ ਤਮਾਸ਼ਾ ਵੇਖ ਕੇ ਖੁਸ਼ ਹੋ ਜਾਂਦੇ ਸੀਗੇ, ਹੁਣ ਤੁਸੀਂ ਦੇਖੋ ਉਹਨਾਂ ਦੇ ਆਉਣ ਨਾਲ ਫਿਰ ਰੇਡੀਓ ਆਇਆ, ਫਿਰ ਟੈਲੀਵਿਜ਼ਨ ਆਇਆ, ਫਿਰ ਹੋਰ ਚੀਜ਼ਾਂ ਆਈਆਂ ਅਤੇ ਇਹ ਪੂਰੀ ਦੁਨੀਆ ਦੇ ਉੱਤੇ ਆਈਆਂ, ਸਾਡੇ ਨਹੀਂ ਆਈਆਂ। ਅਤੇ ਜਿਹੜੇ ਵੀ ਇਲਾਕੇ ਦੇ ਵਿੱਚ ਸਟੇਟ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਅੱਜ ਵੀ ਸਟੇਟ ਉੱਥੇ ਸਭ ਤੋਂ ਪਹਿਲਾਂ ਸੰਚਾਰ ਦੇ ਸਾਧਨ ਟੈਲੀਵਿਜ਼ਨ ਹੋਰ ਚੀਜ਼ਾਂ ਪਹੁੰਚਾ ਦਿੰਦੀ ਹੈ, ਨਾਲ ਹੀ ਸੱਭਿਆਚਾਰ ਦੀ ਇੱਕ ਲਹਿਰ, ਜਿਵੇਂ ਪੰਜਾਬ 'ਚ ਵੀ ਖਾੜਕੂ ਸੰਘਰਸ਼ ਤੋਂ ਬਾਅਦ ਇੱਕਦਮ ਇਹ ਸਾਰਾ ਕੁਛ ਆਇਆ, ਅਖਾੜਾ ਗਾਇਕੀ ਆਈ, ਨਾਲ ਲੋਕਾਂ ਨੇ ਘਰੋ ਘਰੀ ਕੇਬਲ ਕਨੈਕਸ਼ਨ ਆਇਆ, ਹੋਰ ਚੀਜ਼ਾਂ ਆਈਆਂ, ਫਿਰ ਡਿਸ਼ ਵਾਲਾ ਮਹਿਕਮਾ ਬੰਦ ਹੋ ਗਿਆ ਅਤੇ ਦੂਜਾ ਵੱਖ ਵੱਖ ਤਰ੍ਹਾਂ ਦੇ ਟੈਲੀਵਿਜ਼ਨ ਦੇ ਚੈਨਲਾਂ ਦਾ ਸਿਲਸਿਲਾ ਸ਼ੁਰੂ ਹੋਇਆ। ਤੋ ਇਹ ਚੀਜ਼ਾਂ ਸਾਰੀਆਂ ਸਰਕਾਰ ਵੱਲੋਂ ਇੱਕੋ ਸਮੇਂ 'ਤੇ ਪੂੰਜੀਪਤੀਆਂ ਦੀ ਮਦਦ ਦੇ ਨਾਲ ਸ਼ੁਰੂ ਕਰ ਲਈਆਂ ਜਾਂਦੀਆਂ, ਅਤੇ ਇਹ ਵੀ ਉਹਨਾਂ ਨੇ ਉਸ ਵੇਲੇ ਸ਼ੁਰੂ ਕੀਤਾ। ਦੂਜਾ ਉਹਨਾਂ ਨੇ ਕੀਤਾ ਕਿ ਅਨੁਵਾਦ ਕੀਤੇ, ਜਿਹੜਾ ਅਨੁਵਾਦ ਹੁੰਦਾ ਆ ਉਹਦੇ ਬਾਰੇ ਡਾਕਟਰ ਗੁਰੂ ਭਗਤ ਸਿੰਘ ਹੋਣਾਂ ਨੇ ਵੀ ਬੜੀ ਗੱਲ ਕੀਤੀ ਹੈ ਅਤੇ ਉਸ ਤੋਂ ਪਹਿਲਾਂ ਹੋਰ ਬੰਦਿਆਂ ਨੇ ਵੀ ਕਾਫੀ ਥਾਵਾਂ 'ਤੇ ਲਿਖਿਆ ਵੀ ਅਨੁਵਾਦ ਵੀ ਇੱਕ ਰਾਜਨੀਤੀ ਆ, ਕਿ ਲੋਕਾਂ ਦਾ ਆਪਣੇ ਧਰਮ ਗ੍ਰੰਥ ਨਾਲੋਂ, ਆਪਣੇ ਜਿਹੜੇ ਵੱਡੇ ਗਿਆਨ ਦੇ ਸੋਮੇ ਨੇ ਉਹਦੇ ਨਾਲੋਂ ਇੱਕ ਰਿਸ਼ਤਾ ਤੋੜਨ ਦੇ ਲਈ ਅਨੁਵਾਦ ਦੀ ਰਾਜਨੀਤੀ ਕੰਮ ਕਰਦੀ ਹੈ, ਅਤੇ ਅਨੁਵਾਦ ਦੇ ਰਾਹੀਂ ਉਹ ਤੁਹਾਡੇ ਵੱਡੇ ਚਿੰਨ੍ਹ, ਵੱਡੇ ਸੰਕਲਪ, ਭਾਸ਼ਾ ਦੇ ਵੱਡੇ ਜਿਹੜੇ ਸਰੂਪ ਆ ਉਹਨਾਂ ਨੂੰ ਵਿਗਾੜ ਦਿੰਦੇ ਆ, ਜਿਹਦੇ ਉੱਤੇ ਉਹਨਾਂ ਨੇ ਦੱਸਿਆ ਵੀ ਇੱਕ ਓਂਕਾਰ ਦੀ ਗਲਤ ਵਿਆਖਿਆ। ਇਹਦੇ ਉੱਤੇ ਹੀ ਪ੍ਰੋਪਰ ਕਮਿਸ਼ਨ ਕੀਤਾ ਗਿਆ ਸੀਗਾ ਟਰੰਪ ਨੂੰ, ਟਰੰਪ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਲਥਾ ਕੀਤਾ ਸੀਗਾ ਉਹ ਮਤਲਬ ਕਿ ਸ਼ੁਰੂ ਵਾਲੇ ਦਿਨਾਂ ਵਿੱਚ ਕੀਤਾ ਸੀਗਾ ਜਦੋਂ ਉਹ ਇੱਥੇ ਆਏ ਸੀਗੇ, ਤੋ ਉਹ ਉਹਨਾਂ ਨੇ ਸਭ ਤੋਂ ਪਹਿਲਾਂ ਅਨੁਵਾਦ ਕੀਤਾ, ਅਤੇ ਇਹਨੂੰ ਇੱਕ ਰਾਜਨੀਤੀ ਦੇ ਤੌਰ 'ਤੇ ਵੇਖਣ ਦੀ ਲੋੜ ਹੈ ਅਤੇ ਅਨੁਵਾਦਾਂ ਦੇ ਸਾਰੇ ਜਿਹੜਾ ਸਿਲਸਿਲਾ ਆ ਇਹਨੂੰ ਘੋਖਣ ਦੀ ਲੋੜ ਹੈ, ਜਿਹੜਾ ਅਜੇ ਸਵਾਲ ਅਜੇ ਸਾਡੇ ਲਈ ਉਸੇ ਤਰ੍ਹਾਂ ਅਣਸੁਲਝਿਆ ਵੀ ਪਿਆ ਹੋਇਆ। ਅਤੇ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਕਾਹਦੇ ਲਈ ਸੀਗਾ, ਇਹ ਉਹਨਾਂ ਨੇ ਸਾਰਾ ਕੁਝ ਕੀਤਾ ਸੀਗਾ ਕਿਉਂਕਿ ਅਸੀਂ ਆਪਣੇ ਸੰਦਰਭ ਵਿੱਚ ਦੇਖ ਰਹੇ ਹਾਂ, ਜਿਹੜੇ ਬਾਕੀ ਜਿਹੜੇ ਕਾਲੇ ਅਫਰੀਕਨ ਨੇ ਉਹ ਆਪਣੇ ਸੰਦਰਭ ਵਿੱਚ ਦੇਖਦੇ ਨੇ, ਯਹੂਦੀ ਆਪਣੇ ਸੰਦਰਭ ਵਿੱਚ ਦੇਖਦੇ ਨੇ, ਸਿੱਖਾਂ ਨੇ ਆਪਣੇ ਸੰਦਰਭ ਵਿੱਚ ਦੇਖਣਾ। ਤੋ ਮੈਂ ਆਖਰੀ ਨੁਕਤਾ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਸਾਰਾ ਕੁਛ ਗਿਆਨ ਕਰਨ ਦੀ ਲਹਿਰ ਉੱਥੋਂ ਸ਼ੁਰੂ ਹੋਈ ਉਹ ਸਾਰੀ ਭਾਵੇਂ ਕਿ ਇੱਕ ਆਪਣੀ ਤੌਰ ਹੀ ਤੁਰਦੀ ਆ ਰਹੀ ਹੈ, ਪਰ ਇੱਥੇ ਆ ਕੇ ਉਹਨਾਂ ਨੂੰ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਆ ਉਹ ਸਿੱਖ ਦ੍ਰਿਸ਼ਟੀ ਵੱਲੋਂ ਮਿਲਿਆ ਜਾਂ ਖਾਲਸਾ ਪੈਰਾਡਾਈਮ ਵੱਲੋਂ ਮਿਲਿਆ। ਪੈਰਾਡਾਈਮ ਹੁੰਦਾ ਆ ਜਿਹਦੇ ਵਿੱਚ ਤੁਹਾਡੀਆਂ ਸਾਰੀਆਂ ਸ਼ਖਸੀਅਤਾਂ ਸੰਸਥਾਵਾਂ ਇੱਕ ਤਰ੍ਹਾਂ ਨਾਲ ਸੋਚਣ ਲੱਗ ਪੈਂਦੀਆਂ, ਜਿੱਥੇ ਉਹ ਬਹੁਤ ਛੇਤੀ ਇੱਕ ਨੁਕਤੇ 'ਤੇ ਸਿਹਤਿਤ ਹੋ ਜਾਂਦੀਆਂ ਆ, ਇਕੱਤਰ ਹੋ ਜਾਂਦੀਆਂ ਆ, ਅਤੇ ਅਚੇਤ ਤੌਰ 'ਤੇ ਅਸੀਂ ਸਾਰੇ ਉਸ ਤਰ੍ਹਾਂ ਸੋਚਣ ਲੱਗ ਪੈਂਦੇ, ਉਹਨੂੰ ਆਪਾਂ ਮੋਟੇ ਤੌਰ 'ਤੇ ਪੈਰਾਡਾਈਮ ਕਹਿ ਸਕਦੇ ਹਾਂ। ਤਾਂ ਸਿੱਖਾਂ ਦਾ ਖਾਲਸੇ ਦਾ ਇੱਕ ਪੈਰਾਡਾਈਮ ਸੀਗਾ ਜਿਹਦੇ ਵਿੱਚ ਗੈਰ ਸਿੱਖ ਲੋਕ ਵੀ ਉਵੇਂ ਸੋਚਦੇ ਸਨ ਜਿਵੇਂ ਸੋਚਿਆ ਜਾਣਾ ਜਾਇਜ਼ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆ, ਅਨੁਕੂਲ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਹੈ, ਇਵੇਂ ਹੀ ਪੰਜਾਬ ਵਿੱਚ ਸਾਰੇ ਲੋਕ ਸੋਚਦੇ ਸਨ। ਅਤੇ ਉਸ ਨੂੰ ਤੋੜਨਾ ਬਹੁਤ ਜ਼ਰੂਰੀ ਸੀਗਾ ਤਾਂ ਕਿ ਉਹ ਇੱਥੇ ਲੰਮੇ ਸਮੇਂ ਲਈ ਆਪਣੇ ਪੈਰ ਜਮਾ ਸਕਣ। ਅਤੇ ਉਹਨਾਂ ਨੇ ਜਿਹੜਾ ਇਹ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਨੁਵਾਦ ਦਾ ਇੱਕ ਰਾਜਨੀਤੀ ਨੂੰ ਜੋੜਿਆ, ਅਕਾਲ ਤਖਤ ਸਾਹਿਬ ਨੂੰ ਜਿਹੜਾ ਅਸਲੀ ਸ਼ਕਤੀ ਦਾ ਕੇਂਦਰ ਮੰਨਦਿਆਂ ਹੋਇਆਂ ਇਹਨੂੰ ਜਿਹੜਾ ਆ ਉਹ ਸ਼ਕਤੀ ਤੋਂ ਵਹੀਨ ਕੀਤਾ, ਅਕਾਲੀ ਕਿਰਦਾਰ ਨੂੰ ਪੰਜਾਬੀ ਸਮਾਜ ਦੇ ਵਿੱਚੋਂ ਸੱਭਿਆਚਾਰ ਦੇ ਵਿੱਚੋਂ ਖਾਰਜ ਕੀਤਾ, ਇੱਥੋਂ ਤੱਕ ਕਿ ਹਥਿਆਰ ਰੱਖਣ 'ਤੇ ਪਾਬੰਦੀ ਲਾ ਦਿੱਤੀ, ਸਰੂਪ ਨਹੀਂ ਦਿਖਿਆ 20-25 ਸਾਲ ਇੱਥੇ ਨਿਹੰਗ ਸਿੰਘਾਂ ਦਾ ਸਰੂਪ ਨਹੀਂ ਦਿਖਿਆ, ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਅੱਜ ਤੱਕ ਵੀ ਜਿਹੜੇ ਸਟੇਟ ਵੱਲੋਂ ਲੁਪਤ ਕੀਤੇ ਜਾ ਰਹੇ ਆ, ਅੱਜ ਵੀ ਕਈ ਥਾਵਾਂ ਤੋਂ ਇਹ ਤੁਹਾਨੂੰ ਸੁਣਨ ਨੂੰ ਮਿਲ ਜਾਏਗਾ ਕਿ ਵੈਨ ਆਉਂਦੀ ਹੈ ਅਤੇ ਉਹ ਪੁਰਾਤਨ ਸਰੂਪ ਲੈ ਜਾਂਦੇ ਆ, ਅਤੇ ਕਿਤੇ ਜਾ ਕੇ ਉਹ ਪਤਾ ਨਹੀਂ ਕਿਤੇ ਨਵਾਂ ਸਰੂਪ ਤੁਹਾਨੂੰ ਦੇ ਜਾਂਦੇ ਆ, ਪੁਰਾਤਨ ਗੁਟਕਾ ਸਾਹਿਬ ਲੈ ਜਾਂਦੇ ਆ, ਪੁਰਾਣੇ ਗ੍ਰੰਥ ਜਿਹੜੇ ਇਕੱਠੇ ਕਰੀ ਜਾਂਦੇ। ਉਹ ਇਹ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਅੰਗਰੇਜ਼ ਇੱਥੇ ਆਏ, ਜਦੋਂ ਉਹਨਾਂ ਨੇ ਤੁਹਾਡੇ ਇੱਥੇ ਕਾਇਦਾ ਨੂਰ ਅਤੇ ਹਥਿਆਰ ਜਮ੍ਹਾਂ ਕਰਵਾਏ, ਉਦੋਂ ਤੋਂ ਇਹ ਸਿਲਸਿਲਾ ਚੱਲ ਰਿਹਾ। ਤਾਂ ਇਹ ਇੱਕ ਬੜਾ ਵੱਡਾ ਇੱਕ ਸਿਲਸਿਲਾ ਆ ਜਿਹਨੂੰ ਸਮਝਣ ਦੇ ਲਈ ਅਸੀਂ ਇਹ ਗੋਸ਼ਟ ਲੜੀ ਸ਼ੁਰੂ ਕੀਤੀ ਹੈ, ਅਤੇ ਇਹ ਚੱਲ ਰਿਹਾ ਹਾਲੇ ਵੀ, ਅਤੇ ਇਹਦੇ ਵਿੱਚੋਂ ਉੱਭਰਨ ਦੇ ਲਈ ਸਾਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਇਹ ਮੈਂ ਮੁੱਢਲੀਆਂ ਗੱਲਾਂ ਕੀਤੀਆਂ ਨੇ, ਇਹਦੇ ਵਿੱਚ ਬਹੁਤ ਸਾਰੇ ਖੱਪੇ ਰਹਿ ਗਏ ਨੇ, ਬਹੁਤ ਸਾਰੀਆਂ ਊਣਤਾਈਆਂ ਰਹਿ ਗਈਆਂ ਨੇ, ਪਰ ਇਹ ਇਸ ਕਰਕੇ ਸੀਗਾ ਕਿ ਮੌਜੂਦਾ ਹਾਲਾਤ ਨੂੰ ਜਿਹੜੀ 300-400 ਸਾਲ ਦੀ ਪੱਛਮੀ ਦ੍ਰਿਸ਼ਟੀ ਦੀ ਜਿਹੜੀ ਤੋਰ ਆ, ਹਿਸਟਰੀ ਆ, ਉਹਦੇ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾਵੇ, ਇੱਕ ਜਾਂਚ ਸਿੱਖ ਲਈ ਜਾਵੇ। ਅਸੀਂ ਵੀ ਇਹਦੇ 'ਚ ਸਿੱਖ ਰਹੇ ਹਾਂ, ਅਸੀਂ ਵੀ ਇਹ 'ਚ ਪੜ੍ਹ ਰਹੇ ਹਾਂ, ਅਤੇ ਜਿਹੜੇ ਨਵੇਂ ਬੱਚੇ ਆ ਉਹਨਾਂ 'ਚ ਸ਼ਕਤੀ ਜ਼ਿਆਦਾ ਆ, ਉਹਨਾਂ ਕੋਲ ਸਮਾਂ ਆ, ਉਹ ਲਾ ਸਕਦੇ ਆ। ਇਸ ਕਰਕੇ ਮੈਂ ਥੋੜ੍ਹਾ ਸਮਾਂ ਵੱਧ ਲੈ ਗਿਆ ਹੋਵਾਂਗਾ ਕਿਉਂਕਿ ਮੇਰੇ ਹਿੱਸੇ ਦੋ ਕੰਮ ਸੀਗੇ, ਮੈਂ ਇਸ ਗੋਸ਼ਟੀ ਦੇ ਸੰਬੰਧੀ ਵੀ ਪਹਿਲਾਂ ਗੱਲ ਕਰਨੀ ਸੀ, ਫਿਰ ਆਪਣਾ ਪਰਚਾ ਵੀ ਪੇਸ਼ ਕਰਨਾ ਸੀਗਾ। ਤਾਂ ਹੁਣ ਮੈਂ ਡਾਕਟਰ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਅਗਲੀ ਕਾਰਵਾਈ ਚਲਾਉਣ। ਮੇਰੇ ਵੱਲੋਂ ਇੱਥੇ ਫਤਿਹ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।